ਪਾਤਸ਼ਾਹ ਜੀ ਦੀ ਨਿਵਾਜੀ ਹੋਈ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ, ਸਤਿਗੁਰੂ ਜੀ ਦੇ ਚਰਨਾਂ ਦੀ ਸ਼ੋਅ ਮੁਕੱਦਸ ਧਰਤੀ, ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਪਾਵਨ ਪਵਿੱਤਰ ਬਖਸ਼ਿਸ਼ ਹੋਏ ਹੁਕਮਨਾਮੇ ਦੇ ਨਾਲ ਮਨ ਕਰਕੇ ਸੁਰਤ ਕਰਕੇ ਜੁੜ ਬੈਠੀ ਸਾਧ ਸੰਗਤ, ਹਰ ਰੋਜ਼ ਦੀ ਤਰ੍ਹਾਂ ਬੜੀ ਸ਼ਰਧਾ ਦੇ ਨਾਲ, ਬੜੇ ਪਿਆਰ ਦੇ ਨਾਲ ਗੁਰੂ ਸ਼ਬਦ ਦੀ ਵਿਚਾਰ ਨੂੰ ਸੁਣਨ ਵਾਸਤੇ ਆਪ ਜੀ ਜੁੜ ਕੇ ਬੈਠੇ ਹੋ। ਗੁਰਦੇਵ ਪਿਤਾ ਧੰਨ ਗੁਰੂ ਅਮਰਦਾਸ ਹਜ਼ੂਰ ਦੇ ਮੁਖਾਰਬਿੰਦ ਤੋਂ ਅੱਜ ਦਾ ਫਰਮਾਨ ਉਚਾਰਨ ਹੋਇਆ। ਸ਼ਬਦ ਦੇ ਅੰਦਰ ਸਤਿਗੁਰ ਜੀ ਦੋ ਤਰ੍ਹਾਂ ਦੀ ਤੁਲਨਾ ਸਾਡੇ ਸਮਕਸ਼ ਰੱਖ ਰਹੇ ਆ। ਸੰਪੂਰਨ ਸ਼ਬਦ ਵਿੱਚ ਜਿਵੇਂ ਇੱਕ ਅਧਿਆਪਕ ਬੱਚੇ ਨੂੰ ਪੜ੍ਹਾਉਣ ਲੱਗਿਆਂ ਬਲੈਕ ਬੋਰਡ ਉੱਤੇ ਵਿੱਚ ਸੈਂਟਰ 'ਚ ਲਕੀਰ ਮਾਰ ਕੇ ਕਿਸੇ ਚੀਜ਼ ਦੇ ਗੁਣ ਅਤੇ ਔਗਣ ਦੱਸਦਾ ਨਾ, ਅਤੇ ਬੱਚੇ ਦੀ ਸਮਝ ਵਿੱਚ ਗੱਲ ਸੌਖੀ ਪੈ ਜਾਂਦੀ ਹੈ। ਤੁਲਨਾ ਕਰਨੀ, ਤੁਲਨਾਤਮਕ ਤਰੀਕਾ, ਦੋ ਚੀਜ਼ਾਂ ਨੂੰ ਆਪਸ 'ਚ ਕੰਪੇਅਰ ਕਰਕੇ ਸਮਝਾਉਣਾ ਵੀ ਫਾਇਦਾ ਕਿਹਦੇ ਵਿੱਚ ਹੈ ਅਤੇ ਨੁਕਸਾਨ ਕਿਹਦੇ ਵਿੱਚ, ਭਲਾ ਕੀ ਹੈ ਅਤੇ ਬੁਰਾ ਕੀ ਹੈ, ਬੜਾ ਸੁਖਾਲਾ ਤਰੀਕਾ ਹੈ। ਅਕਸਰ ਟੀਚਰ ਬਲੈਕ ਬੋਰਡ ਵਿੱਚ ਅਤੇ ਸੈਂਟਰ 'ਤੇ ਲਕੀਰ ਮਾਰ ਕੇ ਅਤੇ ਦੋਨਾਂ ਦੇ ਪੱਖ ਵਿਦਿਆਰਥੀ ਨੂੰ ਦੱਸਦਾ, ਭਲੇ ਦੇ ਵੀ ਅਤੇ ਬੁਰੇ ਦੇ ਵੀ। ਇੱਦਾਂ ਸਤਿਗੁਰੂ ਜੀ ਨੇ ਸੁਖੈਨ ਤਰੀਕੇ ਦੇ ਨਾਲ ਸਾਡੇ ਸਾਹਮਣੇ ਦੋ ਪਹਿਲੂ ਰੱਖੇ ਨੇ, ਮਨਮੁੱਖ ਦਾ ਅਤੇ ਗੁਰਮੁੱਖ ਦਾ। ਚੱਖਣਾ ਹੈ ਆਤਮ ਰਸ, ਚੱਖਣਾ ਹੈ ਪ੍ਰੇਮ ਰਸ। ਮਨਮੁੱਖ ਕੀ ਕਰਦਾ ਦੁਨੀਆ ਦੇ ਵਿੱਚ ਆ ਕੇ ਅਤੇ ਗੁਰਮੁੱਖ ਕੀ ਕਰਦਾ, ਦੋਨਾਂ ਵਿੱਚ ਅੰਤਰ ਕੀ ਹੈ। ਮਨਮੁੱਖ ਅੰਦ ਕਮਾਉਂਦਾ ਅਤੇ ਗੁਰਮੁੱਖ ਆਤਮ ਚੇਤਨਾ ਵਿੱਚ ਜਿਉਂਦਾ। ਸ਼ਬਦ ਦੀ ਰਹਾਓ ਦੀ ਪੰਕਤੀ ਆਪ ਜੀ ਨੇ ਸਰਵਣ ਕੀਤੀ, ਗੁਰੂ ਤੋਂ ਕੁਰਬਾਨ ਜਾਵਾਂ ਬਲਹਾਰੀ, ਗੁਰ ਆਪਣੇ ਵਿੱਟੋਂ ਜਿਨ ਸਾਚੇ ਸਿਉਂ ਲਿਵ ਲਾਈ। ਜਦੋਂ ਮੈਂ ਗੁਰੂ ਦੇ ਸਨਮੁਖ ਹੋਇਆ, ਜਦੋਂ ਗੁਰੂ ਵੱਲ ਮੁੱਖ ਹੋਇਆ ਮੇਰਾ, ਅਤੇ ਮੈਂ ਕੁਰਬਾਨ ਜਾਵਾਂ, ਮੇਰੇ ਗੁਰੂ ਨੇ ਭਟਕਦੀ ਹੋਈ ਸੁਰਤ ਨੂੰ ਨਿਰੰਤਰ ਸੱਚੇ ਨਾਲ ਜੋੜ ਦਿੱਤਾ। ਮੇਰੇ ਸਤਿਗੁਰੂ ਜੀ ਨੇ ਮੇਰੇ ਉੱਤੇ ਇਹ ਦਇਆ ਕੀਤੀ ਕਿ ਜਿਹੜੀ ਸੁਰਤ ਬਿਨਸਨਹਾਰਿਆਂ ਦੀ ਟੇਕ ਵਿੱਚ ਸੀ ਉਹਨੂੰ ਅਵਿਨਾਸ਼ੀ ਦੇ ਨਾਲ ਜੋੜ ਦਿੱਤਾ, ਸੱਚਾ ਅਵਿਨਾਸ਼ੀ, ਅਤੇ ਲਿਵ ਮਤਲਬ ਰੈਗੂਲਰ ਜੋੜ ਦਿੱਤਾ, ਨਿਰੰਤਰ ਜੋੜ ਦਿੱਤਾ। ਅਤੇ ਗੁਰੂ ਨੇ ਮੇਰੇ ਉੱਤੇ ਰਹਿਮਤ ਕਰਕੇ ਹਿਰਦੇ 'ਚ ਸ਼ਬਦ ਦਾ ਦੀਵਾ ਜਗਾਇਆ, ਅਤੇ ਉਸ ਸ਼ਬਦ ਦੇ ਪ੍ਰਕਾਸ਼ ਅੰਦਰ ਆਤਮ ਚੀਨਿਆ ਗਿਆ। ਆਪਣੇ ਨਿੱਜ ਦੀ ਸੋਝੀ ਹੈ ਇਹ, ਗੁਰਮੁਖ ਦੀ ਨਿਸ਼ਾਨੀ ਹੈ, ਉਹ ਆਤਮ ਚੀਨਦਾ, ਉਹ ਨਿੱਜ ਦੀ ਸੋਝੀ ਪਾਉਂਦਾ। ਮਨਮੁੱਖ ਬਾਹਰਮੁਖੀ ਬਿਰਤੀ ਦੇ ਅੰਦਰ ਗਲਤਾਨ ਹੈ, ਗੁਰਮੁਖ ਸਤਿਗੁਰੂ ਜੀ ਦੇ ਸ਼ਬਦ ਦੀ ਰੋਸ਼ਨੀ ਵਿੱਚ ਆਤਮ ਚੀਨਦਾ, ਨਿੱਜ ਚੀਨਦਾ ਹੈ। ਸ਼ਬਦ ਚੀਨ ਆਤਮ ਪ੍ਰਗਾਸਿਆ, ਸਹਿਜੇ ਰਹਿਆ ਸਮਾਈ ਆਤਮਕ ਅਡੋਲਤਾ ਵਿੱਚ, ਉਦੋਂ ਹੀ ਟਿਕੇਗਾ। ਵੇਖੋ, ਭਾਵੇਂ ਮਨੁੱਖ ਨੂੰ ਪਤਾ ਨਹੀਂ ਲੱਗ ਰਿਹਾ ਵੀ ਮੈਨੂੰ ਚਾਹੀਦਾ ਕੀ ਹੈ, ਪਰ ਵਾਸਤਵ ਵਿੱਚ ਬੰਦੇ ਦੀ ਜਿਹੜੀ ਭੁੱਖ ਹੈ, ਬੰਦੇ ਦੀ ਜਿਹੜੀ ਲੋਚਾ ਹੈ ਜੀਵ ਦੀ, ਉਹ ਸਹਿਜ ਹੀ ਹੈ ਵੀ ਕਿਸੇ ਤਰ੍ਹਾਂ ਮੈਂ ਟਿਕ ਜਾਵਾਂ, ਮੇਰੀ ਤ੍ਰਿਪਤੀ ਹੋ ਜਾਏ। ਉਹ ਵੱਖਰੀ ਗੱਲ ਹੈ ਵੀ ਅੱਗੇ 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 ਦੌੜਦਾ, ਅਸਲੀਅਤ ਤੋਂ ਮੁਨਕਰ ਹੋ ਗਿਆ ਅਤੇ ਸਹਿਜ ਆਇਆ ਹੀ ਨਹੀਂ ਜ਼ਿੰਦਗੀ 'ਚ। ਚਾਹਤ ਇਹੀ ਹੈ, ਮਨ ਇਹੀ ਮੰਗ ਰਿਹਾ, ਅੰਦਰ ਭੁੱਖ ਇਹੀ ਹੈ ਵੀ ਸ਼ਾਇਦ ਇਹਦੇ ਤੋਂ ਬਾਅਦ ਕਿਤੇ ਟਿਕਾਓ ਆ ਜਾਵੇ, ਸ਼ਾਇਦ ਇਹਦੇ ਤੋਂ ਬਾਅਦ ਆ ਜਾਵੇ, ਪਰ ਆਇਆ ਹੈ ਨਹੀਂ ਕਿਉਂਕਿ ਪਤਾ ਨਹੀਂ ਲੱਗਿਆ ਆਉਣਾ ਕਿਵੇਂ ਸੀ। ਸ਼ਬਦ ਚੀਨ ਆਤਮ ਪ੍ਰਗਾਸਿਆ, ਹਨੇਰੇ 'ਚ ਦੌੜਨ ਵਾਲੇ ਨੂੰ ਮੰਜ਼ਿਲ ਨਹੀਂ ਮਿਲਦੀ, ਹਨੇਰੇ 'ਚ ਦੌੜਨ ਵਾਲੇ ਨੂੰ ਠੋਕਰਾਂ ਮਿਲਦੀਆਂ ਨੇ। ਹਨੇਰੇ ਵਿੱਚ ਦੌੜਨਾ ਰਿਸਕ ਹੈ, ਰਸਤਾ ਭਟਕ ਜਾਂਦਾ ਮਨੁੱਖ, ਦੁੱਖ ਵਿਆਪਦਾ ਹੈ। ਇਸ ਲਈ ਜ਼ਿੰਦਗੀ ਦੇ ਸਫ਼ਰ ਵਿੱਚ ਜੇ ਸਹੀ ਦਿਸ਼ਾ ਅਤੇ ਦਸ਼ਾ ਪਾਉਣੀ ਹੈ ਨਾ, ਸਹੀ ਮੰਜ਼ਿਲ ਅਤੇ ਸਹੀ ਰਸਤਾ ਪਾਉਣਾ, ਤੇਰੇ ਕੋਲ ਰੋਸ਼ਨੀ ਦਾ ਹੋਣਾ ਬੜਾ ਜ਼ਰੂਰੀ ਹੈ। ਅਤੇ ਉਹ ਰੋਸ਼ਨੀ ਹੈ ਸ਼ਬਦ ਚੀਨ ਆਤਮ ਪ੍ਰਗਾਸਿਆ, ਪ੍ਰਗਾਸ ਮਤਲਬ ਰੋਸ਼ਨੀ। ਜਦੋਂ ਅੰਦਰ ਰੋਸ਼ਨੀ ਹੋਏਗੀ, ਆਤਮ ਪ੍ਰਗਾਸ ਹੋਏਗਾ, ਸ਼ਬਦ ਚੀਨਣ ਦੁਆਰਾ, ਸ਼ਬਦ ਬੁੱਝਣ ਦੁਆਰਾ, ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ, ਇਸ ਪੰਕਤੀ ਨੂੰ ਸਮਝਿਓ। ਸ਼ਬਦ ਬੁੱਝਣ ਦੁਆਰਾ ਆਤਮ ਪ੍ਰਗਾਸ ਹੋਏਗਾ। ਅਤੇ ਮੈਂ ਤਾਂ ਜੀ ਰੋਜ਼ 100 ਪਾਠ ਕਰਦਾ, ਮੈਂ 1000 ਪਾਠ ਕਰਦਾ, ਮੈਂ ਤਾਂ ਇੰਨੀਆਂ ਲੜੀਆਂ ਕਰਵਾਈਆਂ। ਅਤੇ ਮੇਰਾ ਗੁਰੂ ਕਹਿੰਦਾ ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ। ਬੁੱਝਣ ਲਈ ਬਹੁਤ ਇਕਾਗਰਤਾ ਚਾਹੀਦੀ ਹੈ। ਦੁਨਿਆਵੀ ਤੌਰ ਦੇ ਉੱਤੇ ਬੱਚੇ ਦੇ ਸਾਹਮਣੇ ਜਦੋਂ ਕਦੀ ਵੱਡੇ ਬੁਝਾਰਤ ਪਾਉਂਦੇ, ਬਚਪਨ ਚੇਤੇ ਕਰੋ ਨਾ,
ਹੁਣ ਤਾਂ ਖੁੱਸ ਗਿਆ ਉਹ ਬਚਪਨ, ਟੈਲੀਵਿਜ਼ਨ ਨੇ ਖੋਹ ਲਿਆ ਸਾਡੇ ਕੋਲੋਂ, ਅਤੇ ਬੱਚੇ ਰਿਮੋਟ ਕੰਟਰੋਲ ਤੋਂ ਹੀ ਲੜਦੇ ਨਜ਼ਰ ਆਉਂਦੇ ਆ। ਕਦੀ ਵਕਤ ਹੁੰਦਾ ਸੀ ਉਹ ਬੁਝਾਰਤਾਂ ਵੀ ਦਿਮਾਗੀ ਵਿਕਾਸ ਹੁੰਦਾ ਸੀ, ਬੁੱਧੀ ਤੀਖਣ ਹੁੰਦੀ ਸੀ, ਬੜਾ ਚੰਗਾ ਤਰੀਕਾ ਸੀ। ਉਸ ਬੁਝਾਰਤ ਨੂੰ ਸਮਝਣ ਵਾਸਤੇ ਬੱਚੇ ਨੂੰ ਬਹੁਤ ਇਕਾਗਰਤਾ ਦੀ ਲੋੜ ਪੈਂਦੀ ਸੀ, ਉਹਨੂੰ 100% ਕੰਸਨਟ੍ਰੇਟ ਹੋਣਾ ਪੈਂਦਾ ਸੀ, ਅਤੇ ਜਿੰਨੀ ਕੰਸਨਟ੍ਰੇਸ਼ਨ ਹੁੰਦੀ ਸੀ ਓਨੀ ਗੱਲ ਡੂੰਘੀ ਭੇਦ ਵਾਲੀ ਸਮਝ ਵਿੱਚ ਆ ਜਾਂਦੀ ਸੀ। ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਬੁੱਝਣੀ ਹੈ ਬੁਝਾਰਤ, ਇਕੱਲੀ ਪੜ੍ਹਨੀ ਨਹੀਂ, ਭੇਦ ਨੂੰ ਬੁੱਝਣਾ ਹੈ। ਅਤੇ ਜਦੋਂ ਸ਼ਬਦ ਚੀਨ ਆਤਮ ਪ੍ਰਗਾਸਿਆ, ਸ਼ਬਦ ਬੁੱਝਿਆ, ਬੁਝਾਰਤ ਬੁੱਝੀ, ਅੰਦਰ ਰੋਸ਼ਨੀ ਹੋ ਗਈ, ਗਿਆਨ ਦਾ ਸੂਰਜ ਚੜ੍ਹ ਗਿਆ, ਆਤਮਕ ਲੋਹ ਹੋ ਗਈ, ਆਤਮ ਪ੍ਰਕਾਸ਼ ਆ ਗਿਆ। ਫਿਰ ਮਿਲਿਆ ਕਿ ਸਹਿਜ, ਭਟਕਣਾ ਖਤਮ, ਬੇਚੈਨੀ ਖਤਮ, ਅਸ਼ਾਂਤ ਜੀਵਨ ਜੂਰਿਆ ਅੱਜ ਮਨੁੱਖ, ਦੁਨੀਆਂ ਭਰ ਦੇ ਪਦਾਰਥ ਪਾ ਕੇ ਸ਼ਾਂਤੀ ਨਹੀਂ ਆਈ ਅੱਜ ਮਨੁੱਖ। ਤੁਸੀਂ ਬਜ਼ੁਰਗਾਂ ਦੇ ਕੋਲ ਬੈਠਿਆ ਕਰੋ, ਸੰਗਤ ਕਰਿਆ ਕਰੋ, ਦਾਨੇ ਬਜ਼ੁਰਗਾਂ ਦੀ 60 ਸਾਲ, 80 ਸਾਲ, 90 ਸਾਲ ਪਿੱਛੇ ਇੰਨਾ ਵਿਕਾਸ ਨਹੀਂ ਸੀ, ਇੰਨੀਆਂ ਖੋਜਾਂ ਨਹੀਂ ਸੀ ਹੋਈਆਂ ਜੋ ਅੱਜ ਤੁਹਾਡੇ ਮੋਬਾਈਲ ਉੱਤੇ ਹੈ। ਉਹਨਾਂ ਨੂੰ ਨਹੀਂ ਸੀ ਪਤਾ ਮੋਬਾਈਲ ਕੀ ਹੈ। ਜੋ ਕਮਿਊਨੀਕੇਸ਼ਨ ਅੱਜ ਹੈ, ਗਲੋਬਲੀਕਰਨ ਹੋ ਗਿਆ ਵਿਸ਼ਵ ਦਾ, ਐਂ ਕਰਕੇ ਜੁੜ ਗਏ ਆਪਾਂ, ਇੰਨੀ ਸਕਰੀਨ ਉੱਤੇ ਸਾਰਾ ਸੰਸਾਰ ਹੈ, ਹੋਰ ਬਹੁਤ ਪੱਖੀ ਵਿਕਾਸ ਹੋਇਆ, ਕੋਈ ਇਹਦੇ 'ਚ ਸ਼ੰਕਾ ਨਹੀਂ ਹੈ। ਵਿਕਾਸ ਤਾਂ ਫਾਇਦਾ ਹੀ ਦਿੰਦਾ, ਵਿਕਾਸ ਤਾਂ ਸੁੱਖ ਹੀ ਦਿੰਦਾ। ਆਹ ਸੰਸਥਾ ਨੇ ਹਾਲ ਏਸੀ ਕਰ ਦਿੱਤਾ, ਬੜਾ ਸੁੱਖ ਹੈ ਨਾ। ਬਹੁਤ ਕੁਝ ਐਸਾ ਹੈ ਵੀ ਜਿਸ ਵਿਕਾਸ ਵਿੱਚੋਂ ਅਸੀਂ ਸੁੱਖ ਆਸ ਰੱਖਦੇ ਹਾਂ ਅਤੇ ਦਿੰਦਾ ਵੀ ਹੈ, ਪਰ ਇਸ ਸੁੱਖ ਨੂੰ ਪਾ ਕੇ ਵੀ ਕਦੀ ਤੁਸੀਂ 80-90 ਸਾਲ ਦੇ ਬਜ਼ੁਰਗ ਕੋਲ ਬੈਠੇ ਹੋ, ਸ਼ਾਂਤੀ ਵਿੱਚ ਅਤੇ ਸੁੱਖ 'ਚ ਕਿੰਨਾ ਫਰਕ ਹੈ। ਉਹਨਾਂ ਕੋਲ ਸ਼ਾਂਤੀ ਸੀ, ਸੀਮਤ ਸਾਧਨਾ ਦੇ ਵਿੱਚ ਬੜੀ ਸੰਜਮੀ ਜਿਹੀ ਜ਼ਿੰਦਗੀ ਜਿਉਂਦੇ ਸਨ ਲੋਕ। ਖੱਦਰ ਦੇ ਇੱਕ ਕੁੜਤੇ ਦੇ ਅੰਦਰ ਉਹਨਾਂ ਦੀ ਤ੍ਰਿਪਤੀ ਸੀ, ਸਕੂਨ ਸੀ। ਕਦੀ ਬਿਰਧ ਮਾਵਾਂ ਕੋਲ ਮੇਰੀ ਭੈਣੇ ਬੈਠੀ, ਤੇਰੇ ਜਿੰਨੀ ਉਹਨਾਂ ਕੋਲ ਸ਼ਾਨੋ ਸ਼ੌਕਤ ਨਹੀਂ ਸੀ, ਤੇਰੇ ਜਿੰਨੀ ਉਹਨਾਂ ਕੋਲ ਸੁੱਖ ਸੁਵਿਧਾ ਨਹੀਂ ਸੀ, ਤੇਰੀ ਤਾਂ ਰਸੋਈ ਦੇ ਵਿੱਚ ਹੀ ਤੱਤਾਂ 'ਤੇ ਠੰਡਾ ਪਾਣੀ ਹੈ ਨਾ, ਉਹਨਾਂ ਨੂੰ ਖੂਹਾਂ ਤੋਂ ਘੜਿਆਂ 'ਚ ਭਰ ਕੇ ਲਿਆਉਣਾ ਪੈਂਦਾ ਸੀ। ਪਰ ਕਦੀ ਤੂੰ ਉਹਨਾਂ ਨੂੰ ਪੁੱਛ ਕੇ ਵੇਖੀ, ਉਹਨਾਂ ਦੇ ਅੰਦਰ ਤ੍ਰਿਪਤੀ ਸੀ, ਇੰਨੀ ਭਟਕਣਾ ਨਹੀਂ ਸੀ ਜਿੰਨੀ ਅੱਜ ਦੇ ਵਿਕਾਸ ਦੇ ਯੁੱਗ ਵਿੱਚ। ਮੈਂ ਵਿਕਾਸ ਦਾ ਵਿਰੋਧੀ ਨਹੀਂ ਹਾਂ ਸਾਧ ਸੰਗਤ, ਪਰ ਜੋ ਗੁਆਚਿਆ ਹੋਇਆ ਉਹ ਕਿੱਥੋਂ ਲੱਭਾਂਗੇ ਅਸੀਂ, ਸਹਿਜ ਕਿੱਥੋਂ ਆਵੇਗਾ, ਟਿਕਾਓ ਕਿੱਥੋਂ ਆਵੇਗਾ। ਜਿਉਂ ਜਿਉਂ ਵਿਕਸਿਤ ਹੋ ਰਹੇ ਹਾਂ, ਸਾਡੀ ਸੱਭਿਅਤਾ ਵਿਕਸਿਤ ਹੋ ਰਹੀ ਹੈ, ਸਾਡਾ ਸਮਾਜ ਵਿਕਾਸ ਵੱਲ ਜਾ ਰਿਹਾ, ਕਿਉਂ ਤਾਂ ਬੇਚੈਨ ਹਾਂ ਅਸੀਂ। ਇਹ ਸਾਡੀ ਬੇਚੈਨੀ ਦਾ ਹੀ ਤਰੀਕਾ, ਇੱਕ ਨਮੂਨਾ ਹੈ ਕਿ ਕਦੀ ਅਸੀਂ ਉਸ ਬੇਚੈਨੀ ਦਾ ਹੱਲ ਟੀ ਵੀ ਦਾ ਰਿਮੋਟ ਫੜ ਕੇ ਲੱਭਦੇ ਹਾਂ, ਕਦੀ ਨੈੱਟ ਖੋਲ੍ਹ ਕੇ ਲੱਭਦੇ ਹਾਂ, ਕਦੀ ਫੋਨ, ਖੰਡਾ ਆ ਰਿਹਾ, ਬਿਰਤੀ 'ਚ ਖੰਡਾ ਆ ਰਿਹਾ, ਟਿਕਾ ਨਹੀਂ ਆ ਰਿਹਾ। ਜਦੋਂ ਉਹ ਖੰਡਾ ਹੁੰਦਾ ਤਾਂ ਅਸੀਂ ਲੱਭਣ ਦਾ ਯਤਨ ਕਰਦੇ ਹਾਂ ਵੀ ਕਿਵੇਂ ਸਕੂਨ ਮਿਲੇਗਾ, ਅਤੇ ਇੱਕ ਚੀਜ਼ ਸੁੱਟ ਦਿੰਦੇ ਹਾਂ, ਦੂਜੀ ਫੜਦੇ ਹਾਂ, ਦੂਜੀ ਰੱਖ ਦਿੰਦੇ ਹਾਂ, ਤੀਜੀ ਪਕੜਦੇ ਹਾਂ, ਨਾ ਪਹਿਲੀ ਵਿੱਚੋਂ ਟਿਕਾਓ ਆਇਆ, ਨਾ ਦੂਜੀ ਵਿੱਚੋਂ ਟਿਕਾਓ ਆਇਆ। ਸਹਿਜ ਸਾਡੀ ਭੁੱਖ ਹੈ, ਸਹਿਜ ਸਾਡੀ ਲੋੜ ਹੈ, ਅਡੋਲਤਾ, ਸਥਿਰਤਾ, ਟਿਕਾਓ, ਸ਼ਾਂਤ, ਸਹਿਜ, ਰਹੱਸ ਮਨ ਉਪਜਿਓ, ਅਤੇ ਉਸ ਰਹੱਸ ਵਿੱਚ, ਉਸ ਅਡੋਲਤਾ ਵਿੱਚ, ਉਸ ਸ਼ਾਂਤ ਵਿੱਚ, ਉਸ ਸਹਿਜ ਵਿੱਚ ਕੀ ਹੈ? ਸਗਲੇ ਦੁੱਖ ਪਲਾਇਣ। ਦੁਨੀਆਂ ਦੇ ਲੋਕੋ, ਜੇ ਚਾਹੁੰਦੇ ਹੋ ਸਹਿਜ, ਜੇ ਚਾਹੁੰਦੇ ਹੋ ਸ਼ਾਂਤੀ, ਜੇ ਚਾਹੁੰਦੇ ਹੋ ਸਕੂਨ, ਅਤੇ ਜਿਸ ਸਪੀਡ ਨਾਲ ਭੱਜ ਰਹੇ ਹੋ ਨਾ, ਇਸ ਸਪੀਡ ਦਾ ਰੁੱਖ ਬਦਲੋ, ਆਪਣੇ ਨਿੱਜ ਨੂੰ ਚੀਨੋ। ਆਪਣੇ ਆਪ ਦਾ ਹੀ ਨਹੀਂ ਪਤਾ ਲੱਗਿਆ ਤਾਂ ਦੌੜੀ ਜਾ ਬਾਹਰ, ਜਿਉਂ ਕਸਤੂਰੀ ਮਿਰਗ ਨਾ ਜਾਣੈ। ਕਿੰਨਾ ਭੱਜਦਾ ਮਿਰਗ, ਕਿੰਨਾ ਭੱਜਦਾ ਸੁਗੰਧੀ ਕਸਤੂਰੀ ਦੀ, ਉਹਦੀ ਨਾਭੀ ਵਿੱਚੋਂ ਆ ਰਹੀ ਹੈ, ਅਤੇ ਇੰਨਾ ਦੌੜਦਾ, ਇੰਨਾ ਦੌੜਦਾ, ਅਤੇ ਰਿਜ਼ਲਟ ਕੀ ਨਿਕਲਦਾ? ਤੁਹਾਨੂੰ ਪਤਾ ਮਿਰਗ ਦੀ ਮੌਤ ਦਾ ਕਾਰਨ ਹੀ ਉਹਦਾ ਭੱਜਣਾ ਬਣ ਜਾਂਦਾ, ਮੌਤ ਦਾ ਕਾਰਨ ਹੀ ਉਹਦੀ ਸਪੀਡ ਬਣ ਜਾਂਦੀ ਹੈ, ਉਹਦੇ ਅੰਤ ਦਾ ਉਹਦੇ ਵਿਨਾਸ਼ ਦਾ ਕਾਰਨ ਹੀ ਉਹਦੀ ਭਟਕਣਾ ਬਣ ਜਾਂਦੀ ਹੈ। ਤੇ ਜਿਉਂ ਪਤਾ ਕਿਉਂ ਕਿਹਾ ਕਿ ਗੱਲ ਮਿਰਗ ਦੀ ਨਹੀਂ ਚੱਲ ਰਹੀ, ਗੱਲ ਮੇਰੇ ਜੀਵਨ ਦੀ ਚੱਲ ਰਹੀ। ਆਤਮ ਚੀਨਿਆ, ਸ਼ੀਸ਼ਾ ਵੇਖਿਆ ਸ਼ਬਦ ਦਾ, ਤੇ ਜਦੋਂ ਮੈਂ ਸ਼ਬਦ ਦਾ ਸ਼ੀਸ਼ਾ ਵੇਖਿਆ ਫਿਰ ਮੱਥੇ 'ਤੇ ਹੱਥ ਮਾਰਿਆ, ਉਹ ਅੰਦਰ 'ਤੇ ਬਹੁਤ ਵੱਡਾ ਮਹਾਂਭਾਰਤ ਮਚਿਆ ਹੋਇਆ, ਕਿੱਥੋਂ ਲੱਭਾਂਗੇ ਸ਼ਾਂਤੀ ਸਾਧ ਸੰਗਤ। ਸ਼ਬਦ ਚੀਨ ਆਤਮ ਪ੍ਰਗਾਸਿਆ, ਰਿਜ਼ਲਟ ਬੜੇ ਸਾਰਥਕ ਨਿਕਲਣਗੇ। ਮੈਂ ਗੁਰੂ ਦੀ ਹਜ਼ੂਰੀ 'ਚ ਦਾਅਵੇ ਨਾਲ, ਗੁਰੂ ਦੇ ਭਰੋਸੇ ਨਾਲ ਕਹਿੰਦਾ ਕਿ ਕਦੀ ਸ਼ਬਦ ਚੀਨ ਕੇ ਆਤਮ ਪ੍ਰਗਾਸਿਓ, ਨਤੀਜੇ ਬੜੇ ਸਾਰਥਕ ਨਿਕਲਣਗੇ, ਤੁਹਾਡੀ ਜ਼ਿੰਦਗੀ ਤਿਉਂ ਤਿਉਂ ਟਿਕਾਓ ਵੱਲ ਵਧੇਗੀ, ਸਹਿਜ ਵੱਲ ਵਧੇਗੀ, ਜਿਉਂ ਜਿਉਂ ਅੰਦਰ ਸ਼ਬਦ ਦੀ ਸੋਝੀ ਵਰਤੇਗੀ। ਮਾਫ ਕਰਿਓ, ਸਾਨੂੰ ਤਾਂ ਸਪੀਡ ਨਾਲ ਗਿਣਤੀਆਂ ਵਾਲੇ ਪਾਸੇ ਲਾ ਕੇ ਰੱਖਿਆ। ਲੈ ਲਓ ਨਾ ਰਸ, ਲੈ ਲਓ ਕਿਤੇ। ਬਾਬਾ ਜੀ ਬੜੀ ਵੱਡੀ ਅੱਜ ਬਖਸ਼ਿਸ਼ ਕਰ ਰਹੇ ਆ, ਸ਼ਬਦ ਵਿੱਚੋਂ ਸਮਝੀਏ। ਅਸ਼ਟਪਦੀ ਹੈ, ਅੱਠ ਪਦਿਆਂ ਦਾ ਸ਼ਬਦ ਹੈ, ਸਮਝੀਏ ਵੀ ਮੈਂ ਕੀ ਹਾਂ। ਰੂਪ ਦੋਨੋਂ ਹੀ ਦਿਖਾ ਰਹੇ ਨੇ ਮਹਾਰਾਜ ਜੀ, ਮਨਮੁੱਖ ਦਾ ਵੀ ਅਤੇ ਗੁਰਮੁਖ ਦਾ ਵੀ, ਅਤੇ ਮੈਂ ਪ੍ਰਚੋਲਣਾ ਵੀ ਮੈਂ ਕੀ ਹਾਂ, ਤੁਸੀਂ ਵੀ ਪ੍ਰਚੋਲਿਓ। ਸ਼ਬਦ ਦੇ ਆਰੰਭ ਵਿੱਚ ਕਿਰਪਾ ਕੀਤੀ ਸੱਚੇ ਪਾਤਸ਼ਾਹ ਜੀ ਨੇ, ਵੀ ਪਹਿਲਾ ਕਲੇਸ਼ ਤਾਂ ਇਹ ਮਿਟਾਇਆ ਵੀ ਵਾਹਿਗੁਰੂ ਇੱਕ ਹੈ, ਦੂਜੀ ਨਫ਼ਰਤ ਇਹ ਮਿਟਾਈ ਵੀ ਉਹ ਸਾਰੀ ਕਾਇਨਾਤ ਵਿੱਚ ਉੱਚੇ ਨੀਵੇਂ 'ਚ, ਅਮੀਰ ਗਰੀਬ ਵਿੱਚ, ਸਾਰਿਆਂ ਵਿੱਚ ਰਮਿਆ ਹੋਇਆ ਹੈ। ਕੁੱਲ ਕਾਇਨਾਤ ਵਿੱਚ, ਉੱਤਰ ਦੱਖਣ ਵਿੱਚ, ਪੂਰਬ ਪੱਛਮ ਵਿੱਚ, ਸਾਰੀ ਸ੍ਰਿਸ਼ਟੀ ਦੇ ਅੰਦਰ ਰਮਿਆ ਹੋਇਆ ਇੱਕ ਓਅੰਕਾਰ। ਅਤੇ ਤੀਜੀ ਗੱਲ ਗੁਰਮੁਖੋ ਸਾਡੀ ਝੋਲੀ 'ਚ ਪਾਈ ਵੀ ਹੰਕਾਰ ਦੀ ਪੰਡ ਲਾ, ਅਤੇ ਇਸ ਗੱਲ 'ਤੇ ਨਿਸ਼ਚਾ ਰੱਖ ਵੀ ਗੁਰੂ ਦਾ ਪ੍ਰਸਾਦ, ਗੁਰੂ ਦੀ ਬਖਸ਼ਿਸ਼, ਇਹਦੇ ਤੋਂ ਬਿਨਾਂ ਕੋਈ ਸਾਧਨ ਨਹੀਂ। ਜੇ ਸਤ ਸਤਿਗੁਰ ਪ੍ਰਸਾਦ, ਸਦੀਵੀ ਅਟਲ, ਉਹ ਅਵਿਨਾਸ਼ੀ ਪੁਰਖ ਹੈ। ਸ਼ਬਦ ਸਰੀਰ ਦੀ ਗੱਲ ਨਹੀਂ ਚੱਲ ਰਹੀ ਗੁਰਮੁਖੋ, ਜਦੋਂ ਸਤਿਗੁਰ ਪ੍ਰਸਾਦ ਕਿਹਾ ਤੇ ਉਸ ਬੰਦੇ ਦਾ ਥਾਪੜਾ ਨਾ ਲੱਭਦੇ ਫਿਰੀਏ। ਜਦੋਂ ਸੱਤ ਆਇਆ ਨਾ, ਸੱਤ ਉਦੋਂ ਆਇਆ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ, ਸਤਿਗੁਰ ਮੇਰਾ। ਇਹ ਗੁਰੂ ਦੀ ਪਹਿਚਾਣ ਹੈ, ਸਦਾ ਸਦਾ ਨਾ ਆਵੇ ਨਾ ਜਾਏ, ਮੌਜੂਦ ਹੈ ਜਿੱਥੇ ਸੁਰਤ ਵਿੱਚ ਸ਼ਬਦ ਵਸਿਆ, ਮੌਜੂਦ ਹੈ। ਸੋ ਜੋ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਆ, ਮੈਂ ਫਿਰ ਬੇਨਤੀ ਕਰਾਂ, ਅਰਦਾਸ ਕਰਿਓ ਵੀ ਇਹ ਕਥਾ ਵਿਚਾਰ ਮੇਰੀ ਹਉਮੈ ਦਾ ਵਸੀਲਾ ਹੀ ਨਾ ਬਣ ਕੇ ਰਹਿ ਜਾਏ। ਤੁਸੀਂ ਵੀ ਰਸ ਲਵੋ ਅਤੇ ਮੇਰੇ ਲਈ ਵੀ ਅਰਦਾਸ ਕਰਿਓ, ਸ਼ਬਦ ਦੇ ਇਸ ਅਮੋਲਕ ਖਜ਼ਾਨੇ ਵਿੱਚੋਂ ਮੈਂ ਵੀ ਰਸ ਲੈ ਸਕਾਂ, ਰਲ ਕੇ ਰਸ ਲਈਏ। ਬਾਬਾ ਜੀ ਵੰਡ ਰਹੇ ਨੇ, ਆਤਮਕ ਆਨੰਦ ਵੰਡ ਰਹੇ ਨੇ, ਸ਼ਾਇਦ ਕਿਤੇ ਅੰਦਰ ਸਹਿਜ ਆਵੇ। ਇੱਕ ਵਾਰ ਸਾਰੇ ਪਿਆਰ ਵਿੱਚ ਜੁੜ ਕੇ, ਸੁਰਤ ਟਿਕਾ ਕੇ, ਰਸਨਾ ਦੀ ਪਵਿੱਤਰਤਾ ਲਈ ਸਿਮਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਤੀਜਾ, ਘਰ ਪਹਿਲਾ, ਅਸ਼ਟਪਦੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਪੈ।
ਗਰੀਬ ਨਿਵਾਜ ਪਾਤਸ਼ਾਹ ਜੀ ਬੜੀ ਵੱਡੀ ਭੇਦ ਵਾਲੀ ਗੱਲ ਸਾਨੂੰ ਸਮਝਾ ਰਹੇ ਹੈ। ਨਾਮ ਅਤੇ ਨਾਮੀ ਵੱਖਰੇ ਵੱਖਰੇ ਨਾ ਸਮਝਿਓ। ਨਾਮ ਕਿਰਿਆ ਹੈ, ਨਾਮੀ ਵਿਸ਼ੇਸ਼ਣ ਹੈ, ਨਾਮ ਉਹਦਾ ਗੁਣ ਹੈ, ਪ੍ਰਤਪਾਲਣ ਵਾਲਾ, ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ, ਸੰਸਾਰ ਦੀ ਟੇਕ, ਦਿਆਲੂ, ਮਿਹਰਬਾਨ,
ਇਹ ਸਾਰੀ ਉਹਦੀ ਕਿਰਿਆ ਹੈ ਜਿਹੜੀ ਪ੍ਰਗਟ ਹੋ ਰਹੀ ਆ ਉਹਨੂੰ ਅਸੀਂ ਨਾਮ ਕਹਿ ਰਹੇ ਹਾਂ। ਨਾਮੀ ਵਾਹਿਗੁਰੂ ਆਪ ਹੈ, ਇਹਨੂੰ ਵੱਖਰੇ ਵੱਖਰੇ ਨਹੀਂ ਸਮਝਣਾ। ਗਰੀਬ ਨਵਾਜ ਜੀ ਨੇ ਰਹਿਮਤ ਕੀਤੀ ਵੀ ਨਾਮ ਨਾਮੈ ਹੀ ਤੇ ਸਭ ਕੁਛ ਹੋਆ, ਇਸ ਭੇਦ ਨੂੰ ਸਮਝ ਲਓ। ਸਾਰਾ ਕੁਝ ਜੋ ਵਰਤ ਰਿਹਾ ਉਹ ਨਾਮ ਦੀ ਖੇਡ ਨਾਲ ਵਰਤ ਰਿਹਾ ਹੈ। ਨਾਮ ਕਰਕੇ ਜੀਵਨ ਦੀ ਰੌਂ ਹੈ, ਨਾਮ ਕਰਕੇ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਸਾਰਾ ਕੁਝ ਨਾਮ ਦੀ ਕਿਰਿਆ ਦੇ ਸਦਕਾ ਹੈ। ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਇਹ ਨਾਮ ਦੀ ਬਖਸ਼ਿਸ਼ ਕਿਵੇਂ ਹੁੰਦੀ ਹੈ ਜੇ ਸਾਰਾ ਕੁਝ ਨਾਮ ਸਦਕਾ, ਜ਼ਿੰਦਗੀ ਦੀ ਰੌਂ ਹੀ ਨਾਮ ਸਦਕਾ ਹੈ, ਅਸੀਂ ਮਨੁੱਖ ਹੀ ਨਾਮ ਸਦਕਾ ਹਾਂ ਸਾਧ ਸੰਗਤ। ਜੇ ਇਸ ਹਿਰਦੇ ਅੰਦਰ ਨਾਮ ਨਾ ਵਸਿਆ ਤੇ ਫਿਰ ਮੇਰੀ ਜ਼ਿੰਦਗੀ ਦੀ ਤਸਵੀਰ ਇਹ ਹੋਵੇਗੀ ਜਿਵੇਂ ਗੰਦਗੀ ਖਾਣ ਵਾਲਾ ਢਿੱਡ ਭਰਨ ਵਾਲਾ ਸੂਰ, ਸੂਰ ਜਿਹਦਾ ਕਰਮ ਕੀ ਹੈ ਢਿੱਡ ਭਰਨਾ, ਭਾਵੇਂ ਪਿੰਡ ਦਾ ਵਿਸਤਾ ਹੀ ਖਾਈ ਜਾਵੇ, ਸਾਰੇ ਪਿੰਡ ਦੀ ਗੰਦਗੀ ਖਾਈ ਜਾਵੇ ਭਾਵੇਂ, ਫਿਰ ਲੋਭੀ ਕੁੱਤੇ ਤੋਂ ਵੱਧ ਮੇਰੀ ਕੋਈ ਦਸ਼ਾ ਨਹੀਂ ਹੋਏਗੀ ਜੇ ਇਸ ਹਿਰਦੇ ਦੇ ਅੰਦਰ ਆਧਾਰ ਨਾਮ ਨਾ ਬਣਿਆ। ਕਿੱਥੋਂ ਲੋਭ ਮਰੇਗਾ? ਨਾਮ ਆਧਾਰ ਨੇ ਕੀ ਕਲਾ ਵਰਤਾਉਣੀ ਸੀ? ਜਿਨ ਭੁੱਖਾਂ ਸਭ ਗਵਾਈਆਂ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਪਤੇ ਦੀ ਗੱਲ ਇਹਨੂੰ ਪੱਲੇ 'ਚ ਬੰਨਿਓ, ਜਿਨ ਭੁੱਖਾਂ ਸਭ ਗਵਾਈਆਂ। ਹੁਣ ਅਗਲੀ ਗੱਲ, ਭੁੱਖ ਨਹੀਂ ਮਿਟੀ ਤੇ ਲੋਭੀ ਕੁੱਤਾ ਬਣ ਗਿਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ ਜੈਸੇ ਸੂਕਰ ਸਵਾਨ। ਗੱਲ ਸਪਸ਼ਟ ਹੈ, ਸੂਕਰ ਮਤਲਬ ਸੂਅਰ, ਉਹਦਾ ਟਾਰਗੇਟ ਕੀ ਹੈ? ਢਿੱਡ ਭਰਨਾ, ਭਾਵੇਂ ਗੰਦ ਖਾ ਕੇ ਭਰੇ। ਕੁੱਤਾ ਮਤਲਬ ਲੋਭ ਵਿੱਚ ਅੰਨਾ ਹੋਇਆ, ਭਾਵੇਂ ਸਾਰੀ ਦੁਨੀਆ ਦੀ ਜੂਠ ਖਾ ਜੇ। ਨਾਮ ਆਧਾਰ ਨੇ ਭੁੱਖਾਂ ਗਵਾਣੀਆਂ ਸੀ ਤੇ ਸੱਚੇ ਪਾਤਸ਼ਾਹ ਹਜ਼ੂਰ ਕਹਿ ਰਹੇ ਵੀ ਜੇ ਨਾਮ ਆਧਾਰ ਨਹੀਂ ਤੇ ਫਿਰ ਕੁੱਤੇ, ਲੋਭੀ ਕੁੱਤੇ ਤੋਂ ਵੱਧ ਤੇਰੀ ਜ਼ਿੰਦਗੀ ਕੀ ਹੈ? ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ ਜੈਸੇ ਸੂਕਰ ਸਵਾਨ, ਨਾਨਕ ਮਾਨੋ ਤਾਹੇ ਤਨ। ਜ਼ਿੰਦਗੀ ਕੀ ਹੈ? ਕੁੱਤੇ ਦੀ ਤਰ੍ਹਾਂ, ਸਵਾਨ ਦੀ ਤਰ੍ਹਾਂ, ਸੂਅਰ ਦੀ ਤਰ੍ਹਾਂ। ਸੋ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਵੀ ਨਾਮ ਮਿਲੇਗਾ ਕਿੱਥੋਂ? ਸਤਿਗੁਰ ਦਾਤਾ ਨਾਮ ਕਾ, ਨਾਮ ਕਿੱਥੋਂ ਮਿਲੇਗਾ? ਬਿਨ ਸਤਿਗੁਰ ਨਾਮ ਨਾ ਜਾਪੈ, ਨਹੀਂ ਸੋਝੀ ਆਉਣੀ ਨਾਮ ਦੀ। ਨਾਮ ਦੀ ਪਰਿਭਾਸ਼ਾ ਉੱਤੇ ਦੁਨੀਆ ਨੇ ਬੜੀ ਬੁੱਧੀ ਲਾਈ, ਨਾਮ ਦੀ ਚਰਚਾ ਕਰਨ ਵਾਸਤੇ, ਨਾਮ ਦਾ ਵਿਸ਼ਲੇਸ਼ਣ ਕਰਨ ਵਾਸਤੇ ਆਪਣੀ ਅਕਲ ਦੇ ਘੋੜੇ ਬੜੇ ਤੇਜ਼ ਭਜਾਏ, ਪਰ ਜਦੋਂ ਤੁਸੀਂ ਸਤਿਗੁਰੂ ਜੀ ਦੇ ਪ੍ਰੇਮ ਵਿੱਚ ਰੰਗੇ ਜਾਓਗੇ ਉਦਣ ਨਾਮ ਜਾਪਾ ਮਤਲਬ ਜਾਣਿਆ ਜਾਏਗਾ ਵੀ ਹੈ ਕੀ ਹੈ। ਜਾਣਾਂਗੇ ਤੇ ਉਦੋਂ ਹੀ ਨਾ ਜਦੋਂ ਅੰਦਰ ਉਹਨੂੰ ਵਰਤ ਕੇ ਵੇਖਾਂਗੇ। ਵੇਖਣ ਵਿੱਚ ਤੇ ਜਾਣਨ ਵਿੱਚ ਬੜਾ ਅੰਤਰ ਹੈ ਸਾਧ ਸੰਗਤ। ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਵੇਖਿਆ ਪਰ ਅਸੀਂ ਉਹਨੂੰ ਜਾਣਦੇ ਨਹੀਂ ਹਾਂ, ਤੇ ਜਾਣਨ ਵਾਸਤੇ ਗਿਆਨ ਚਾਹੀਦਾ ਤੇ ਗਿਆਨ ਮਿਲੇਗਾ ਸਤਿਗੁਰ ਤੋਂ। ਨਾਮ ਦੀ ਕਲਾ ਵਰਤ ਰਹੀ ਹੈ ਤੇ ਗੁਰੂ ਨਾਮ ਦਾ ਸਰੋਤ ਹੈ, ਨਾਮ ਦਾ ਸਾਧਨ ਹੈ। ਸੱਚੇ ਗੁਰੂ ਦੇ ਚਰਨ ਸ਼ਰਨ ਤੋਂ ਬਿਨਾਂ ਨਾਮ ਦੀ ਸੋਝੀ ਨਹੀਂ ਆ ਸਕਦੀ।
ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧਨਾ ਜਾਪੈ।
ਰਸ ਤੇ ਬੜੇ ਚੱਖੇ ਨੇ, ਰਸ ਮੀਠਾ, ਰਸ ਮਾਸ, ਚੰਬੜੇ ਹੋਏ ਨਾ, ਰਸ ਸੋਇਨਾ, ਜ਼ਿੰਦਗੀ ਦਾ ਖੌਫ ਬਣਿਆ ਹੋਇਆ, ਸਾਂਭ ਸਾਂਭ ਰੱਖਦੀਆਂ ਸਾਡੀਆਂ ਭੈਣਾਂ। ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ ਸੁਗੰਧੀਆਂ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਬੜੇ ਰਸ ਵੇਖੇ। ਸ਼ੱਕਰ ਮਿੱਠੀ ਰਸ ਆਇਆ, ਗੁੜ ਮਿੱਠਾ ਰਸ ਆਇਆ, ਮਿਸ਼ਰੀ ਮਿੱਠੀ ਰਸ ਆਇਆ, ਸ਼ਹਿਦ ਮਿੱਠਾ ਰਸ ਆਇਆ, ਦੁੱਧ ਬੜਾ ਰਸੀਲਾ ਸੀ ਔਰ ਸਾਰੀਆਂ ਚੀਜ਼ਾਂ ਚੱਖਣ ਤੋਂ ਬਾਅਦ ਇੱਕ ਤੱਤ ਕੱਢਿਆ ਕਿ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਦੁੱਧ। ਦੁਨੀਆਂ ਦੇ ਤੂੰ ਬੜੇ ਰਸ ਚੱਖ ਰਿਹਾ ਅਤੇ ਮੇਰਾ ਸਾਹਿਬ ਕਹਿ ਰਿਹਾ ਗੁਰਕਾ ਸ਼ਬਦ ਮਹਾਰਸ ਮਿੱਠਾ, ਮਹਾਰਸ ਮਿੱਠਾ। ਸੰਸਾਰ ਦੇ ਰਸ ਚੱਖਣ ਵਾਲੇ ਬੰਦਿਆ, ਤੇਰੀਆਂ ਅੱਖਾਂ ਵੀ ਰਸ ਖਾ ਰਹੀਆਂ, ਤੇਰੀ ਜੀਭ ਵੀ, ਤੇਰਾ ਹਰ ਇੰਦਰਾ ਰਸ ਵਿੱਚ ਡੁੱਬਿਆ ਪਿਆ। ਕਦੀ ਗੁਰੂ ਦਾ ਹੁਕਮ ਸੁਣ ਤੇ ਤੈਨੂੰ ਗੁਰੂ ਆਵਾਜ਼ ਮਾਰ ਕੇ ਕਹਿ ਰਿਹਾ ਵਿਖੇ ਬੰਨ ਫੀਕਾ ਤਿਆਗ ਰਹਿ ਸਕੀਏ। ਕੀ ਕਰਿਆ ਕਰ, ਦ੍ਰਿੜ ਕਰੀਏ ਸਾਰੇ ਇੱਕ ਵਾਰੀ। ਨਾਮ ਮਹਾਰਸ ਪੀਓ, ਨਾਮ ਮਹਾਰਸ ਪੀਓ, ਨਾਮ ਨਾਮ ਮਹਾਰਸ ਪੀਓ, ਨਾਮ ਮਹਾਰਸ ਪੀਓ। ਵਾਹਿਗੁਰੂ। ਹੁਣ ਪੀਣ ਦਾ ਮਤਲਬ ਹੈ ਵੀ ਰੋਮ ਰੋਮ ਵਿੱਚ ਜਾਣਾ। ਜਿਹੜੀ ਚੀਜ਼ ਜੀਭ 'ਤੇ ਰੱਖ ਕੇ ਬਾਹਰ ਕੱਢੀ ਉਹਨੂੰ ਪੀਣਾ ਥੋੜ੍ਹੀ ਕਹਿੰਦੇ ਆ। ਪੀਣਾ ਮਤਲਬ ਹੁੰਦਾ ਜਿਹੜੀ ਅੰਦਰ ਚਲੀ ਗਈ, ਹਲਕ ਤੋਂ ਅੰਦਰ, ਸਾਡੇ ਕੰਠ ਤੋਂ ਅੰਦਰ ਚਲੀ ਗਈ। ਔਰ ਮੈਂ ਗਹਿਓ ਜਾਂ ਕਹਿ ਸਮ ਨਹੀਂ ਕੋਏ, ਰਾਮ ਨਾਮ ਔਰ ਮੈਂ ਗਹਿਓ। ਪੀਣ ਦਾ ਅਰਥ ਸਮਝ ਲਈਏ ਸਾਧ ਸੰਗਤ। ਕਰੂਲੀਆਂ ਨੂੰ ਪੀਣਾ ਨਹੀਂ ਕਹਿੰਦੇ, ਅਤੇ ਕਿਤੇ ਜ਼ਿੰਦਗੀ 'ਚ ਕਰੂਲੀਆਂ ਨਾ ਕਰਦੇ ਰਹੀਏ। ਪੀਓ, ਮਹਾਰਾਜ ਕਹਿੰਦੇ ਪੀਓ, ਰਸ ਲਵੋ। ਗੁਰ ਕਾ ਸ਼ਬਦ ਮਹਾਰਸ ਮਿੱਠਾ। ਭੇਦ ਕੋਈ ਨਹੀਂ ਰੱਖਿਆ, ਇਕੱਲੀਆਂ ਗੱਲਾਂ ਨਾ ਕਰੀ ਜਾਵੀਂ, ਖਾਂਡ ਖਾਂਡ ਕਹਿਤ ਜੇਬਾ ਨਾ, ਸਵਾਦ ਮਿੱਠੋ ਆਵੈ। ਬਿਨ ਚਾਖੇ ਸਾਧ ਨਾ ਜਾਪੈ। ਸ਼ਰਬਤ ਨੂੰ ਵੇਖੇਗਾ, ਵੇਖੀ ਜਾਏਗਾ, ਵੇਖੀ ਜਾਏਗਾ, ਮੌਜੂਦ ਹੈ, ਸਾਹਮਣੇ ਹੈ, ਹੱਥ ਵਿੱਚ ਪਕੜਿਆ ਹੋਇਆ। ਜਦੋਂ ਜੀਭ 'ਤੇ ਜਾਏਗਾ, ਜਦੋਂ ਅੰਦਰ ਉਤਰੇਗਾ, ਫਿਰ ਉਹਦੇ ਰਸ ਦਾ ਪਤਾ ਲੱਗਣਾ। ਬਿਨ ਚਾਖੇ, ਚੱਖਣ ਤੋਂ ਬਿਨਾਂ ਨਹੀਂ ਪਤਾ ਲੱਗਦਾ। ਇਹ ਪ੍ਰਮਾਣ ਕਈ ਵਾਰੀ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ, ਬਾਬਾ ਕਬੀਰ ਜੀ ਦਾ, ਅਲੌਤਿਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿੰਨ ਜਾਣਿਆ। ਮਿਸ਼ਰੀ ਦਾ ਸ਼ਰਬਤ ਬਣਿਆ ਅਤੇ ਅਗਲੇ ਵਾਸਤੇ ਚਿੱਟੇ ਪਾਣੀ ਤੋਂ ਵੱਧ ਕੱਖ ਵੀ ਨਹੀਂ। ਲੋਕ ਜਾਣਾ, ਇਹ ਗੀਤ ਹੈ, ਦੇਖਣ ਵਾਲੇ ਵਾਸਤੇ ਚਿੱਟੇ ਪਾਣੀ ਤੋਂ ਵੱਧ ਕੱਖ ਵੀ ਨਹੀਂ। ਜਿਨ ਪੀਆ ਤਿੰਨ ਜਾਣਿਆ, ਲੋਕ ਜਾਣਾ, ਇਹ ਗੀਤ ਹੈ, ਅਤੇ ਚੱਖਣ ਵਾਲਿਆਂ ਨੂੰ ਪਤਾ ਲੱਗਿਆ ਇਹ ਤਾਂ ਬ੍ਰਹਮ ਵਿਚਾਰ। ਬਿਨ ਚਾਖੇ ਸਾਧ ਨਾ ਜਾਪੈ। ਇਹਦੇ ਰਸ ਦੀ ਸੋਝੀ ਪ੍ਰੈਕਟੀਕਲੀ ਛਕਣ ਤੋਂ ਬਿਨਾਂ, ਰੋਮ ਰੋਮ ਵਿੱਚ ਉਤਰਨ ਤੋਂ ਬਿਨਾਂ ਸਾਨੂੰ ਨਹੀਂ ਪਤਾ ਲੱਗ ਸਕਦੀ।
ਕੌਡੀ ਬਦਲੈ ਜਨਮ ਗਵਾਇਆ, ਚੀਨ ਸਨਾਹੀ ਆਪੈ।
ਹਾਂ, ਆਤਮ ਚੀਨਣਾ ਸੀ, ਆਤਮ ਪ੍ਰਗਾਸਣਾ ਸੀ, ਪਤਾ ਕਿਉਂ ਨਹੀਂ ਇਹਨੂੰ ਚੀਨਿਆ। ਗੁਰੂ ਨੇ ਕਿਹਾ ਸੀ ਜਿੱਦਣ ਚੀਨ ਲਏਗਾ ਰੱਬ ਹੋ ਨਿਬੜੇਗਾ ਰੱਬ। ਇਹ ਪੰਕਤੀਆਂ ਤੁਹਾਨੂੰ ਯਾਦ ਨੇ ਸਾਰਿਆਂ ਨੂੰ, ਤੁਸੀਂ ਬਾਣੀ ਨਾਲ ਪ੍ਰੇਮ ਕਰਨ ਵਾਲੇ ਸਿੱਖ ਬੈਠੇ ਹੋ। ਜਿੰਨੀ ਆਤਮ ਚੀਨਿਆ, ਕੀ ਪਦਵੀ ਮਿਲੀ ਜੀ, ਗੱਜ ਕੇ ਕਹਿਓ, ਜਿੰਨੀ ਆਤਮ ਚੀਨਿਆ, ਆਵਾਜ਼ ਨਹੀਂ ਆਈ ਜਰਾ ਗੱਜਿਓ, ਜਿੰਨੀ ਆਤਮ ਚੀਨਿਆ ਪਰਮਾਤਮ ਸੋਈ। ਹੁਣ ਆਤਮ ਕਿਉਂ ਨਹੀਂ ਚੀਨਿਆ ਬਈ? ਕੌਡੀ ਬਦਲੈ ਜਨਮ ਗਵਾਇਆ, ਚੀਨਸ ਨਾਹੀਂ ਆਪੈ। ਮੇਰੀਆਂ ਅੱਖਾਂ, ਮੇਰਾ ਰੁੱਖ ਸਿਰਫ ਕੌਡੀਆਂ ਵਾਲੇ ਪਾਸੇ ਸੀ, ਅਤੇ ਕਈ ਵਾਰੀ ਤਾਂ ਬਿਰਤੀ 'ਚ ਇੰਨਾ ਨਿਘਾਰ ਆ ਗਿਆ ਵੀ ਮੈਂ ਬਾਣੀ ਵੀ ਇਸ ਲਈ ਯਾਦ ਕਰਦਾ, ਮੈਂ ਬਾਣੀ ਵੀ ਇਸ ਲਈ ਪੜ੍ਹਦਾ, ਇਸ ਲਈ ਸੁਣਾਉਂਦਾ ਵੀ ਮੈਨੂੰ ਕੌਡੀਆਂ ਕਿੰਨੀਆਂ ਮਿਲਦੀਆਂ ਨੇ। ਮੇਰਾ ਰੁੱਖ ਬਾਣੀ ਵੱਲ ਨਹੀਂ ਹੈ, ਕਿੰਨੇ ਅਖੰਡ ਪਾਠ ਹੋਏ, ਕਿੰਨੇ ਪੈਸੇ ਆਏ, ਉਹਦੇ 'ਚੋਂ ਇਨਕਮ ਕਿੰਨੀ ਹੋਈ, ਪਾਠੀਆਂ ਨੂੰ ਕਿੰਨੇ ਦਿੱਤੇ, ਲੜੀਆਂ ਚਲਾਉਂਦਿਆਂ ਸੁਰਤੀ ਇੱਥੇ ਟਿਕੀ ਰਹੀ। ਬਿਜ਼ਨਸ, ਇਹਨੂੰ ਕਹਿੰਦੇ ਆ ਬਿਜ਼ਨਸ। ਤਾਂ ਮੇਰੇ ਗੁਰੂ ਨੇ ਕਿਹਾ ਸੀ ਮੈਨੂੰ ਪਤਾ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਨੂੰ ਪਤਾ ਹੈ, ਜਿਹੜੇ ਕਰੋੜਾਂ ਆਉਂਦੇ ਆ ਬਹੁਤੇ ਬਿਜ਼ਨਸ ਵਾਲੇ ਆ, ਕੋਈ ਬਿਰਲਾ ਬਿਰਲਾ ਹੈ ਅੰਦਰੋਂ ਰਸ ਲੈਣ ਵਾਲਾ। ਕੋਟ ਮਦੇ ਕੋ ਬਿਰਲਾ ਸੇਵਕ, ਮਦੇ ਵਿੱਚੋਂ ਕੋਟ ਕਰੋੜਾਂ, ਕਰੋੜਾਂ ਵਿੱਚੋਂ ਕੋਈ ਬਿਰਲਾ ਹੈ ਸੇਵਕ, ਹੋਰ ਸਗਲੇ ਵਿਵਹਾਰੀ। ਸਭ ਬਿਜ਼ਨਸਮੈਨ ਆ ਦਿੱਤਾ ਹੈ ਆ ਦਵੀਂ, ਆ ਦਿੱਤਾ ਹੈ ਆ ਦਵੀਂ। ਜਿਨ ਕੰਨ ਕੀਤੇ ਅੱਖੀ ਨਾਕ, ਜੇ ਬੋਲਣ ਜੋਗੀ ਜੀਭ ਹੀ ਨਾ ਦਿੱਤੀ ਹੁੰਦੀ ਫਿਰ ਕੀ ਕਰਦਾ ਤੂੰ ਵੀ। ਜਿਨ ਜੇਬਾ ਦਿੱਤੀ ਬੋਲਿਆ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜਾ ਪਵਨ ਆਖਿਆ ਸਭ ਜਾਏ, ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ। ਉਹ ਦੇਣ ਵਾਲਾ ਕਿਉਂ ਭੁੱਲਿਆ ਬਈ। ਨਿਰਗੁਣ ਯਾਰ ਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੀਤ ਰੱਖ। ਮਨੋ ਕਿਉਂ ਵਿਸਾਰੀਆ ਏਵੜ ਦਾਤਾ, ਜਿਨ ਕੀਆ ਤਿਸ ਚੀਤ ਰੱਖ। ਤੈਨੂੰ ਗੁਰੂ ਪੁੱਛ ਰਿਹਾ ਅੱਖਾਂ ਚ ਅੱਖਾਂ ਪਾ ਕੇ, ਰੁੱਖ ਸਾਹਮਣੇ ਕਰ। ਮਨੋ ਕਿਉਂ ਵਿਸਾਰੀਆ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹ ਪੋਹ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ। ਕਿਉਂ ਭੁੱਲਿਆ ਬਈ। ਕੌਡੀ ਬਦਲੇ ਜਨਮ ਗਵਾਇਆ, ਰੁੱਖ ਮੇਰਾ ਹੋ ਗਿਆ ਉਹ ਕੌਡੀਆਂ ਵੱਲ, ਤੇ ਜ਼ਿੰਦਗੀ ਸਾਰੀ ਲੰਘ ਗਈ। ਆਪਣੇ ਆਪ ਦਾ ਹੀ ਨਹੀਂ ਪਤਾ ਲੱਗਿਆ ਮੈਂ ਕੌਣ ਹਾਂ। ਸਾਰੀ ਦੁਨੀਆ ਦਾ ਗਿਆਨ ਇਕੱਠਾ ਕਰ ਕਰਕੇ ਤੁੰਨ ਤੁੰਨ ਕੇ ਇਹ ਭਾਂਡੇ ਨੂੰ ਭਰਿਆ ਤੇ ਬਣ ਗਿਆ ਗਿਆਨੀ, ਤੇ ਇਹ ਗਿਆਨ ਹੀ ਨਹੀਂ ਹੋਇਆ ਕਿ ਮੈਂ ਕੌਣ ਹਾਂ। ਗੁਰੂ ਦੀ ਗਲਵੱਕੜੀ 'ਚ ਬਹਿ ਤੇ ਸਤਿਗੁਰੂ ਤੈਨੂੰ ਦਿਖਾਏਗਾ ਕਿ ਤੂੰ ਰੱਬ ਦੀ ਅੰਸ਼ ਹੈ। ਉਹ ਭਟਕਣ ਵਾਲਿਆ, ਠੂਠਾ ਫੜ ਕੇ ਭਿਖਾਰੀ ਬਣਨ ਵਾਲਿਆ, ਤੂੰ ਸ਼ਹਿਨਸ਼ਾਹ ਦਾ ਰੂਪ ਹੈ। ਕਦੀ ਸੋਚੇ ਤੈਨੂੰ ਗੁਰੂ ਕੀ ਆਖ ਰਿਹਾ। ਉਹ ਦਰ ਦਰ ਤੇ ਠੋਕਰਾ ਖਾਣ ਵਾਲਿਆ, ਤੂੰ ਜੋਤ ਸਰੂਪ ਹੈ, ਜੋਤ ਸਰੂਪ। ਤੇ ਤੈਨੂੰ ਤੇਰਾ ਗੁਰੂ ਕਹਿ ਰਿਹਾ ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ। ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ। ਰਿਜ਼ਨ ਕੀ ਹੈ ਕੌਡੀ ਬਦਲੈ, ਜਨਮ ਗਵਾਇਆ ਚੀਨਸ ਨਾਹੀਂ, ਮੈਂ ਕੀ ਹਾਂ ਇਹ ਨਹੀਂ ਪਤਾ। ਤੇ ਮਾਰਿਆ ਹੰਕਾਰ ਦਾ ਸਾਰਿਆਂ ਨੂੰ, ਕਹਿੰਦਾ ਮੈਂ ਤੈਨੂੰ ਜਾਣਦਾ। ਹੰਕਾਰ 'ਚ ਅੰਨਿਆ ਹੋਇਆ ਬੰਦਿਆ ਆਪਣੇ ਆਪ ਨੂੰ ਹੀ ਜਾਣ ਲੈ, ਆਪਣਾ ਆਪਾ ਨਹੀਂ ਚੀਨਿਆ।
ਗੁਰਮੁਖ ਹੋਵੇ ਤਾਂ ਇੱਕੋ ਜਾਣੈ, ਹਉ ਮੈਂ ਦੁੱਖ ਨਾ ਸੰਤਾਪੈ।
ਜੇ ਗੁਰਮੁਖ ਹੁੰਦਾ ਤੇ ਸਮਝ ਆਉਣੀ ਸੀ, ਹੰਕਾਰ ਤੋਂ ਬਚਣਾ ਸੀ, ਫਿਰ ਪਤਾ ਲੱਗਣਾ ਸੀ ਵੀ ਕੌਣ ਹੈ, ਇੱਕ ਕਿਹੜੀ ਜੋਤ ਹੈ ਤੇ ਕਿਹਦਾ ਪਸਾਰਾ। ਸਭ ਮੈਂ ਜੋਤ ਸਾਰਿਆਂ 'ਚ, ਮੇਰੇ 'ਚ ਵੀ ਸਾਰਿਆਂ 'ਚ। ਗੁਰਮੁਖ ਤੇ ਹੋਇਆ ਹੀ ਨਹੀਂ। ਗੁਰਮੁਖ ਕੌਣ? ਸਤ ਸੰਗਤ, ਮੈਂ ਬੜੀ ਵਾਰੀ ਇਹ ਅਰਥ ਕੀਤੇ ਜਿਹੜਾ ਗੁਰੂ ਦੇ ਸਨਮੁਖ ਹੈ, ਪਰ ਫਿਰ ਮੇਰੇ ਮਨ 'ਚ ਇੱਕ ਗੱਲ ਆਈ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੈਂ ਤੁਹਾਡੇ ਕੋਲ ਮਾਫ਼ੀ ਮੰਗ ਕੇ ਕਹਿੰਦਾ, ਗੁਰੂ ਦੇ ਸਨਮੁਖ, ਗੁਰੂ ਇੱਥੇ ਅਤੇ ਸਨਮੁਖ ਹੋਣ ਵਾਲਾ ਇੱਥੇ, ਫਿਰ ਦੂਈ ਬਣੀ ਰਹੀ। ਜੋ ਗੁਰੂ ਸਾਹਿਬ ਜੀ ਇੱਥੇ ਪਾ ਰਹੇ ਨੇ ਨਾ, ਗੁਰਮੁਖ ਜਿਹੜਾ ਗੁਰੂ ਦਾ ਹੀ ਮੁੱਖ ਹੈ, ਸਨਮੁਖ ਤਾਂ ਫਿਰ ਵੀ ਇੱਥੇ ਬਣੀ ਰਹੀ ਵੀ ਤੂੰ ਇੱਥੇ ਆ ਅਤੇ ਮੈਂ ਉੱਥੇ ਹਾਂ, ਦੋਨੋਂ ਵੱਖਰੇ ਵੱਖਰੇ ਹੋਏ। ਜਿਹੜਾ ਗੁਰੂ ਦਾ ਹੀ ਮੁੱਖ ਹੈ, ਜਿਹਨੂੰ ਕਿਹਾ ਖਾਲਸਾ ਮੇਰੋ, ਜਿਹੜਾ ਮੇਰਾ ਹੀ ਮੁੱਖ ਹੈ ਉਹ ਗੁਰਮੁਖ। ਭੇਦ ਖਤਮ ਹੋ ਗਿਆ, ਫਰਕ ਖਤਮ ਹੋ ਗਿਆ, ਅਤੇ ਜਦੋਂ ਤੂੰ ਉਹ ਗੁਰਮੁਖ ਬਣ ਗਿਆ, ਗੁਰਮੁਖ ਹੋਵੇ ਤਾਂ ਇੱਕੋ ਜਾਣੇ। ਜਦੋਂ ਤੂੰ ਗੁਰੂ ਦਾ ਹੀ ਰੂਪ ਹੋ ਗਿਆ, ਮੁੱਖ ਹੋ ਗਿਆ, ਤਾਂ ਫਿਰ ਸਭ ਪਾਸੇ ਕੀ ਹੈ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਸਾਰੇ ਪਾਸੇ ਪਰਮੇਸ਼ੁਰ ਤੋਂ ਬਿਨਾਂ ਦੂਜਾ ਕੋਈ ਨਹੀਂ ਦਿਸਿਆ। ਹਉ ਮੈਂ ਦੁੱਖ ਨਾ ਸੰਤਾਪੈ। ਕਿਉਂ ਸੰਤਾਪ 'ਚ ਪਿਆ ਹੋਇਆ? ਕਿਉਂ ਝਖਾ ਮਾਰਦਾ ਪਿਆ? ਗੁਰੂ ਦਾ ਮੁੱਖ ਹੋ ਜਾ, ਗੁਰੂ ਦਾ ਰੂਪ ਹੋ ਜਾ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਂ। ਜਦੋਂ ਗੁਰੂ ਦਾ ਰੂਪ ਹੋ ਜਾਏਗਾ ਤੇ ਸੰਤਾਪ ਹਉ ਮੈਂ ਸਭ ਮਿਟ ਜਾਵੇਗੀ।
ਬਲਿਹਾਰੀ ਗੁਰ ਆਪਣੇ ਵਿਟੋ, ਜਿਨ ਸਾਚੇ ਸਿਉ ਲਿਵ ਲਾਈ।
ਸਤਿ ਸੰਗਤ, ਗੁਰਮੁਖ ਕੌਣ ਬਣਾਉਂਦਾ? ਗੁਰੂ।
ਹਉਮੈ ਅੰਦਰ ਹੰਕਾਰ ਦੇ ਵਿੱਚ ਮਹਾਰਾਜ ਨੇ ਬਾਣੀ 'ਚ ਬਚਨ ਕਿਹਾ ਹਉਮੈ ਅੰਦਰ ਸਭ ਕੋ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਹੈ, ਥੋੜ੍ਹਾ ਇਹਨੂੰ ਧਿਆਨ ਨਾਲ ਸੁਣਿਓ। ਹਉਮੈ ਅੰਦਰ ਸਭ ਕੋ ਡੁੱਬੇ ਗੁਰੂ ਸਣੇ ਬਹੁ ਚੇਲੇ। ਇਹਨੂੰ ਸੁਣਿਓ ਧਿਆਨ ਨਾਲ। ਫਿਰ ਬਾਬਾ ਪਤਾ ਕਿਉਂ ਚੜ੍ਹਿਆ ਸੀ ਸੰਸਾਰ ਉੱਤੇ? ਧੰਨ ਗੁਰੂ ਨਾਨਕ ਸਾਹਿਬ ਜੀ ਕਿਉਂ ਚੱਲੇ, ਜਿਹਨੂੰ ਉਦਾਸੀਆਂ ਕਹਿੰਦੇ ਆ? ਕੋਈ ਭੇਖ ਨਹੀਂ, ਕੋਈ ਡੰਬਰ ਨਹੀਂ, ਵੀ ਸਾਧ ਬਣ ਗਏ ਸੀ। ਗੁਰਮੁਖ ਖੋਜਤ ਭਏ ਉਦਾਸੀ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋ। ਇਹ ਗੁਰਮੁਖ ਸ਼ਬਦ ਉਸ ਲੈਵਲ ਦਾ, ਉੱਥੇ ਭਾਈ ਗੁਰਦਾਸ ਜੀ ਗੁਰਮੁਖ ਗੁਰੂ ਸਾਹਿਬ ਲਈ ਵਰਤ ਰਹੇ ਨੇ, ਗੁਰੂ ਦੇ ਲੈਵਲ ਦਾ ਉਸ ਉਪਾਧੀ ਦੇ ਪਹੁੰਚਾਉਂਦਾ ਤੈਨੂੰ ਜੇ ਗੁਰਮੁਖ ਹੋ ਗਿਆ। ਗੁਰਮੁਖ ਕਲ ਵਿੱਚ ਪ੍ਰਗਟ ਹੋਇਆ ਅਤੇ ਉਹ ਗੁਰਮੁਖ ਆਪਣੇ ਵਰਗੇ ਬਣਾਉਣ ਵਾਸਤੇ ਤੁਰਿਆ, ਵੀ ਮੈਂ ਆਪਣੇ ਵਰਗੇ ਬਣਾਉਣੇ ਆ। 239 ਸਾਲ ਲਾ ਕੇ ਉਹਨੇ ਆਪਣੇ ਵਰਗੇ ਬਣਾਏ। ਇਹਨੂੰ ਬਰੀਕੀ ਨਾਲ ਸਮਝ ਲਿਓ ਥੋੜ੍ਹਾ ਜਿਹਾ। ਜਿਹੜਾ ਗੁਰਮੁਖ ਕਲ ਵਿੱਚ ਪ੍ਰਗਟ ਹੋਇਆ ਸੀ ਨਾ, ਉਹ ਗੁਰਮੁਖ ਗੁਰਮੁਖ ਬਣਾਉਣ ਤੁਰਿਆ, ਅੰਗ ਲੱਗ ਕੇ ਗੁਰਮੁਖ ਬਣ ਜਾਣ। ਜਦੋਂ ਗੁਰਮੁਖ ਖੋਜਤ ਭਏ ਉਦਾਸੀ ਅਤੇ ਵੇਖਿਆ ਗੌਰ ਨਾਲ, ਭਾਈ ਸਾਹਿਬ ਜੀ ਕਹਿੰਦੇ ਲੱਭਣ ਲੱਗੇ ਹਉਮੈ ਅੰਦਰ ਹੰਕਾਰ ਵਿੱਚ, ਸਾਰੇ ਬੁਰੀ ਤਰ੍ਹਾਂ ਗਲਤਾਨ ਸਨ, ਡੁੱਬੇ ਗੁਰੂ ਸਣੇ ਬਹੁ ਚੇਲੇ। ਹਉਮੈ ਅੰਦਰ ਸਭ ਕੋ ਡੁੱਬੇ ਗੁਰੂ ਸਣੇ ਬਹੁ ਚੇਲੇ, ਗੁਰਮੁਖ ਕੋਈ ਨਾ ਦਿਸਈ। ਹਾਏ ਮੇਰਿਆ ਰੱਬਾ, ਸਾਰੇ ਵਣਜ ਕਰਨ ਵਾਲੇ ਵੇਖੇ, ਮੈਂ ਗਿਆ ਜਿੱਥੇ ਲੋਕਾਂ ਦੇ, ਧਾਰਮਿਕ ਲੋਕਾਂ ਦੇ ਕਰੋੜਾਂ ਦੇ ਇਕੱਠ ਸਨ। ਮੈਂ ਉੱਥੇ ਉੱਥੇ ਗਿਆ ਜਿੱਥੇ ਧਰਮ ਦਾ ਭੇਖ ਬਣਾ ਕੇ, ਧਰਮ ਦਾ ਵਿਸ਼ਵਾਸ ਲੈ ਕੇ ਢੂੰਡੇ ਤੀਰਥ ਯਾਤਰੀ ਮੇਲੇ। ਆਹ ਤਿੰਨ ਗੱਲਾਂ ਧਿਆਨ ਨਾਲ ਸੁਣਿਓ। ਹਾਂ, ਮੈਂ ਅੰਦਰ ਸਭ ਕੋ ਡੁੱਬੇ ਗੁਰੂ ਸਣੇ ਬਹੁ ਚੇਲੇ। ਜਿਹੜੇ ਕਹਿੰਦੇ ਸੀ ਨਾ ਤੁਹਾਨੂੰ ਉਤਾਰ ਦਿਆਂਗੇ, ਆਪ ਵੀ ਗਲਤਾਨ ਹੋਏ ਪਏ ਅਤੇ ਉਹਨਾਂ ਦੇ ਪਿੱਛੇ ਲੱਗਣ ਵਾਲੇ ਵੀ ਡੁੱਬ ਗਏ। ਗੁਰਮੁਖ ਕੋਈ ਨਾ ਦਿਸਈ, ਢੂੰਡੇ ਤੀਰਥ ਯਾਤਰੀ ਮੇਲੇ, ਗੁਰਮੁਖ ਖੋਜਤ ਭਏ ਉਦਾਸੀ। ਤੁਸੀਂ ਗੁਰੂ ਦੇ ਰੰਗ 'ਚ ਰੰਗੇ ਹੋਏ ਹੋ, ਮੈਂ ਆਪਣੇ ਜੀਵਨ ਵੱਲ ਝਾਤੀ ਮਾਰਾਂ ਅਤੇ ਬਾਬੇ ਨੂੰ ਅੱਜ ਵੀ ਜੀਵਨ ਵੇਖ ਕੇ ਨਿਰਾਸ਼ ਹੀ ਹੋਣਾ ਪਏਗਾ ਵੀ ਇਹ ਸਾਰੇ ਵਪਾਰ ਹੀ ਕਰਨ ਵਾਲੇ ਨੇ, ਗੁਰਮੁਖ ਕਿੱਥੇ ਆ? ਜਿਹੜਾ ਗੁਰੂ ਦਾ ਰੂਪ ਹੋ ਜੇ, ਜਿਹੜਾ ਮੇਰੇ ਵਰਗਾ ਹੋ ਜੇ। ਤਾਂ ਐਸੀ ਦਸ਼ਾ ਆਈ, ਮੇਰੇ ਸਤਿਗੁਰੂ ਜੀ ਲੱਭਣ ਤੁਰੇ। ਗੁਰਮੁਖ ਹੋਵੇ ਤਾਂ ਇੱਕੋ ਜਾਣੈ, ਹਉਮੈ ਦੁੱਖ ਨਾ ਸੰਤਾਪੈ। ਅਗਲਾ ਬੱਚਾ ਸੁਣਿਓ, ਬਲਹਾਰੀ ਗੁਰੇ ਆਪਣੇ ਵਿੱਟੋਂ, ਜਿਨ ਸਾਚੇ ਸਿਉਂ ਲਿਵ ਲਾਈ। ਟੁੱਟਿਆਂ ਨੂੰ ਜੋੜਨ ਵਾਲਾ ਕੌਣ ਹੈ ਬਈ? ਬੇਮੁੱਖ ਹੋਇਆਂ ਨੂੰ ਸਨਮੁੱਖ ਕਰਨ ਵਾਲਾ ਕੌਣ ਹੈ? ਜਿੱਦਣ ਗੁਰੂ ਦਾ ਲਾੜ ਫੜੇਗਾ ਅਤੇ ਇਹ ਜਿਹੜੀ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਸੀ, ਇਹ ਬਦਲ ਜਾਏਗੀ, ਸੱਚੇ ਨਾਲ ਲਿਵ ਜੁੜ ਜਾਵੇਗੀ।
ਸ਼ਬਦ ਚੀਨ ਆਤਮ ਪਰਗਾਸਿਆ, ਸਹਿਜੇ ਰਹਿਆ ਸਮਾਈ।
ਸ਼ਬਦ ਦੀ ਸੋਝੀ ਅੰਦਰ ਚਾਨਣ ਕਰੇਗੀ ਤੇ ਆਤਮਕ ਅਡੋਲਤਾ ਮਿਲੇਗੀ।
ਰਹਾਓ ਗੁਰਮੁਖ ਗਾਵੇ, ਗੁਰਮੁਖ ਬੂਝੈ, ਗੁਰਮੁਖ ਸ਼ਬਦ ਵਿਚਾਰੇ।
ਗੁਰਮੁਖ ਕੌਣ ਭਲਾ ਜੀ? ਜਿਹੜਾ ਗੁਰੂ ਦਾ ਹੀ ਰੂਪ ਹੋ ਗਿਆ, ਉਹ ਗਾ ਰਿਹਾ, ਉਹਨੂੰ ਸਮਝ ਆ ਗਈ, ਉਹਦੇ ਹਿਰਦੇ ਦੇ ਅੰਦਰ ਵਿਚਾਰ ਆ ਗਈ, ਮੈਂ ਵੀ ਗਾ ਰਿਹਾ ਸਾਧ ਸੰਗਤ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਤੂੰ ਰੋਜ਼ ਆ, ਰੋਜ਼ ਬੈਠ, ਰੋਜ਼ ਗਾ, ਕੀ ਫਰਕ ਪੈਂਦਾ? ਗੁਰਮੁਖ ਦੇ ਅੰਦਰ ਵਿਚਾਰ ਹੈ ਅਤੇ ਮੈਂ ਵੇਖਣ ਵਾਲਾ, ਕੋਲ ਬਹਿ ਕੇ ਵੀ ਡਿੱਠਾ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ। ਕੱਪੜੇ ਬਦਲਣ ਨਾਲ ਬੰਦਾ ਗੁਰਮੁਖ ਨਹੀਂ ਬਣ ਜਾਂਦਾ ਸਾਧ ਸੰਗਤ। ਮੈਂ ਇੱਕ ਬੇਨਤੀ ਕਰਾਂ, ਬ੍ਰਹਮ ਗਿਆਨ ਦਾ ਦੀਵਾ ਕੋਟ ਪੈਂਟ ਪਾਇਆ ਵੀ ਜਗ ਸਕਦਾ, ਠੀਕ ਹੈ, ਕੰਫਰਟੇਬਲ ਹੈ, ਕੁੜਤਾ ਪਜਾਮਾ ਸਾਡੀ ਡਰੈਸ ਕੋਡ ਹੈ, ਅਸੀਂ ਸੰਸਥਾ ਦੇ ਵਿੱਚ ਹਾਂ, ਸੰਸਥਾ ਦੇ ਕੋਈ ਰੂਲਸ ਹੁੰਦੇ ਨੇ, ਪਰ ਇਹ ਬੰਦਿਸ਼ ਵੀ ਕੇਵਲ ਬ੍ਰਹਮ ਗਿਆਨੀ ਦਾ ਚਿਹਰਾ ਮੇਰੇ ਵਰਗਾ ਹੁੰਦਾ। ਨਹੀਂ ਨਹੀਂ, ਇਹ ਦੀਵਾ ਇਹ ਰੋਸ਼ਨੀ ਕੱਪੜਿਆਂ ਨੂੰ ਨਹੀਂ ਵੇਖਦੀ। ਸਾਧ ਸੰਗਤ ਜਿਹਦੇ ਹਿਰਦੇ 'ਚ ਸ਼ਬਦ ਵਿਚਾਰ ਹੈ, ਜਿਹੜਾ ਗੁਰੂ ਦੇ ਸਨਮੁਖ ਹੈ,
ਜਿਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ।
ਹੁਣ ਜੇ ਇਸ ਸ਼ਬਦ ਨੂੰ ਨਾ ਥੋੜ੍ਹਾ ਜਿਹਾ ਟਿਕਾਓ ਦਿੱਤਾ ਤੇ ਦੁਬਧਾ 'ਚ ਪੈ ਜਾਂਗੇ। ਜਿਉ ਪਿੰਡ ਸਭ ਗੁਰ ਤੇ ਉਪਜੈ, ਪਿੰਡ ਕੀ ਹੈ? ਸਰੀਰ। ਜਿਉ ਕੀ ਹੈ? ਜੀਅੜਾ, ਪੈਦਾ ਹੋਇਆ ਗੁਰੂ ਤੋਂ। ਇਹ ਤਾਂ ਸਰੀਰ ਮਾਂ ਪਿਓ ਤੋਂ ਪੈਦਾ ਹੋਇਆ ਸੀ, ਰਕਤ ਬਿੰਦ ਬਿੰਦ ਬਾਪ ਬਾਲ ਨਾ ਹੋਈ। ਸਾਹਿਬ ਕਹਿ ਰਹੇ ਨੇ ਗੁਰੂ ਗੁਰ ਤੇ ਉਪਜੈ, ਜਿਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ। ਹੁਣ ਜਿਉ ਤੇ ਪਿੰਡ ਨੂੰ ਸਮਝਿਓ, ਜਿਉ ਜੀਅੜਾ, ਪਿੰਡ ਸਰੀਰ। ਜਦੋਂ ਗੁਰਮੁਖ ਹੁੰਦਾ ਤਾਂ ਨਿਸ਼ਾਨੀ ਕੀ ਹੈ? ਵੀ ਉਹਦਾ ਸਰੀਰ ਵੀ ਬਦਲ ਜਾਂਦਾ, ਉਹਦਾ ਜੀਅੜਾ ਵੀ ਬਦਲ ਜਾਂਦਾ। ਸਰੀਰ ਕੀ ਹੈ? ਕਰਮ, ਅਤੇ ਜੀਅੜਾ ਕੀ ਹੈ? ਫੁਰਨੇ। ਗੁਰਮੁਖ ਦੀ ਨਿਸ਼ਾਨੀ ਇਹ ਹੈ ਵੀ ਹੱਥਾਂ ਦੇ, ਅੱਖ ਦੇ, ਜ਼ੁਬਾਨ ਦੇ, ਕੰਨਾਂ ਦੇ, ਪੈਰਾਂ ਦੇ ਕਰਮ ਬਦਲ ਜਾਂਦੇ ਨੇ। ਇਹਨੂੰ ਕਹਿੰਦੇ ਆ ਪਿੰਡ ਦਾ ਜਨਮ ਹੋਣਾ। ਪਹਿਲਾਂ ਇਹ ਸਰੀਰ ਕੁਝ ਹੋਰ ਕਰਮ ਕਰਦਾ ਸੀ, ਭੂਮੀਏ ਦਾ ਜਨਮ ਹੋਇਆ, ਚੋਰੀ ਛੁੱਟ ਗਈ, ਵਿਧੀ ਚੰਦ ਜੀ ਆਏ, ਜਨਮ ਹੋਇਆ, ਸਰੀਰ ਦੇ ਕਰਮ ਬਦਲ ਗਏ। ਮਾਧੋ ਦਾਸ ਮਿਲਿਆ, ਸਰੀਰ ਦੇ ਕਰਮ ਬਦਲ ਗਏ। ਸਤਿਗੁਰ ਕਾ ਜਨਮ ਹੈ, ਇਹਨੂੰ ਕਹਿੰਦੇ ਆ ਸਾਧ ਸੰਗਤ। ਗੁਰ ਤੇ ਹੋਵੇ ਜੀਓ ਪਿੰਡ, ਉਹ ਬਾਬਾ ਬੰਦਾ ਸਿੰਘ ਬਣ ਗਏ, ਉਹ ਵਿਧੀ ਚੰਦ ਸ਼ੀਨਾ ਬਣ ਗਏ, ਉਹ ਭੂਮੀਆਂ ਸਾਧੂ ਬਣ ਗਿਆ, ਉਹ ਸੱਜਣ ਸਤਿਕਾਰਿਆ ਗਿਆ, ਕਰਮ ਬਦਲੇ। ਇਹਨੂੰ ਕਹਿੰਦੇ ਜਨਮ ਹੋਣਾ। ਔਰ ਇਹ ਗੁਰ ਤੇ ਜਦੋਂ ਗੁਰੂ ਦਾ ਗਿਆਨ ਹਿਰਦੇ ਅੰਦਰ ਵਰਤੇਗਾ ਤੇ ਫਿਰ ਗੁਰਮੁਖ ਹੋਇਆ ਜ਼ਿੰਦਗੀ ਦੇ ਕਾਰਜ ਸਵਰਦੇ ਨੇ।
ਮਨਮੁਖ ਅੰਧਾ ਅੰਧ ਕਮਾਵੇ ਵਿਖ ਖਟੇ ਸੰਸਾਰੇ।
ਮਨਮੁਖ, ਮਨਮੁਖ ਅੰਧਾ, ਉਹ ਕੌਣ ਹੁੰਦਾ ਜੀ ਮਨਮੁਖ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਸੋ ਮਨਮੁਖ ਜੋ ਸ਼ਬਦ ਨਾ ਪਛਾਣੈ। ਕੱਪੜੇ ਨਾ ਵੇਖਿਓ ਵੀ ਮੈਂ ਕੁੜਤਾ ਪਜਾਮਾ ਪਾਇਆ, ਮੈਂ ਗਿਆਨੀ ਜੀ, ਕੁੜਤਾ ਥੋੜ੍ਹਾ ਜਿਹਾ ਲੰਬਾ ਹੋ ਗਿਆ, ਪਜਾਮਾ ਉੱਤਰ ਗਿਆ ਅਤੇ ਫਿਰ ਬ੍ਰਹਮ ਗਿਆਨੀ ਜੀ। ਨਹੀਂ ਨਹੀਂ, ਜਿਹਨੇ ਕੋਟ ਪੈਂਟ ਪਾਇਆ ਤੂੰ ਤਾਂ ਅੱਗੇ ਨਹੀਂ ਆ ਸਕਦਾ, ਚੱਲ ਚੱਲ ਤੂੰ ਮਨਮੁੱਖ ਹੈ, ਇਹ ਨਹੀਂ। ਸੋ ਮਨਮੁੱਖ ਜੋ ਸ਼ਬਦ ਨਾ ਪਛਾਣੈ, ਗੁਰ ਕੇ ਭੈ ਕੀ ਸਾਰ ਨਾ ਜਾਣੈ। ਜਿਹਦੇ ਅੰਦਰੋਂ ਗੁਰੂ ਦਾ ਭੈ ਖਤਮ ਹੋ ਗਿਆ ਹੈ, ਤਾਂ ਸੂਖਮ ਜੀ ਗੱਲ ਹੀ ਹੈ ਨਾ ਵੀ ਹੱਥ ਐਂ ਕਰਕੇ ਵਧਣ ਲੱਗੇ ਨੇ ਅਤੇ ਇੱਕ ਵਾਰੀ ਨਿਰਮਲ ਜਿਹਾ ਭੈ ਆ ਗਿਆ ਅਤੇ ਮੁੜ ਗਏ, ਬਸ ਇੰਨੀ ਕੀ ਗੱਲ ਹੈ, ਕੰਮ ਬਦਲ ਗਿਆ। ਅੱਖਾਂ ਤੱਕਦੀਆਂ ਤੱਕਦੀਆਂ ਗਵਾਚ ਗਈਆਂ ਨੇ ਅਤੇ ਨਿਰਮਲ ਜਿਹਾ ਭੈ ਅੱਗੇ ਆਇਆ, ਇੱਕਦਮ ਨਿਗਾਹ ਨੀਵੀਂ ਹੋ ਗਈ, ਕੰਮ ਬਦਲ ਗਿਆ, ਇੱਕ ਸੈਕਿੰਡ ਦੀ ਖੇਡ ਹੈ। ਅਤੇ ਜਿਹਨੂੰ ਗੁਰੂ ਦੇ ਭੈ ਦੀ ਸਾਰ ਨਹੀਂ, ਸ਼ਬਦ ਜਿਹਨੇ ਪਛਾਣਿਆ ਨਹੀਂ, ਭਾਵੇਂ ਮੇਰੇ ਤੋਂ ਵੀ ਲੰਬਾ ਧਰਤੀ ਸੁੰਭਰਨ ਵਾਲਾ ਪਾਲਾ ਚੋਲਾ, ਕੀ ਫਰਕ ਪੈਂਦਾ, ਕੱਖ ਨਹੀਂ ਬਣਿਆ। ਸੋ ਮਨਮੁੱਖ ਜੋ ਸ਼ਬਦ ਨਾ ਪਛਾਣੈ, ਗੁਰ ਕੇ ਭੈ ਕੀ ਸਾਰ ਨਾ ਜਾਣੈ, ਉਹਦੀ ਗੱਲ ਚੱਲ ਰਹੀ ਹੈ। ਮਨਮੁੱਖ ਅੰਧਾ ਅੰਧ ਕਮਾਵੇ ਵਿਖ ਖੱਟੇ ਸੰਸਾਰੇ। ਵਿਖ ਕੀ ਕਮਾ ਰਿਹਾ? ਆਤਮਕ ਮੌਤ, ਮਰਨ ਵਾਲਾ ਜ਼ਹਿਰ ਕਮਾ ਰਿਹਾ। ਅੱਖਾਂ ਵੇਖੀਆਂ ਤੇ ਗਰਕ ਗਈਆਂ, ਜ਼ੁਬਾਨ ਗਰਕ ਗਈ, ਕੰਨ ਗਰਕ ਗਏ, ਵਿਖ ਖੱਟ ਰਿਹਾ। ਅਤੇ ਜਿਹੜਾ ਲੈ ਕੇ ਆਇਆ ਸੀ, ਆਹ ਹੈ ਮਨਮੁੱਖ ਅਤੇ ਗੁਰਮੁਖ ਦਾ ਅੰਤਰ। ਗੁਰਮੁਖ ਖੱਟ ਗਿਆ ਅਤੇ ਇਹ ਜ਼ਹਿਰ ਰਾਸ ਗਵਾ ਕੇ ਜ਼ਹਿਰ ਲੈ ਗਿਆ। ਤਾਂ ਸਾਨੂੰ ਦ੍ਰਿੜ ਕਰਵਾਇਆ ਗੁਰਮਤ ਦ੍ਰਿੜ ਕਰਾਉਣ ਵਾਲਿਆਂ ਨੇ ਕਿ ਗੁਰਮੁਖ ਲਾ ਲੈ ਗਏ, ਗੁਰਮੁਖ ਲਾ ਲੈ ਗਏ। ਮਨਮੁਖ ਚੱਲੇ ਮੂਲ ਗਵਾਏ ਜੀਓ, ਮਨਮੁਖ ਚੱਲੇ ਮੂਲ ਗਵਾਏ ਜੀਓ। ਮਨਮੁਖ ਅੰਧ ਕਮਾਉਂਦਾ ਹੈ,
ਮਾਇਆ ਮੋਹੇ ਸਦਾ ਦੁੱਖ ਪਾਏ, ਬਿਨ ਗੁਰ ਅਤਿ ਪਿਆਰੇ।
ਬਸ ਇੱਕੋ ਹੀ ਲੋਭ ਵਿੱਚ ਅੰਨਾ ਹੋਇਆ, ਪਰਮੇਸ਼ਰ ਨਾਲੋਂ ਟੁੱਟਿਆ, ਦੁੱਖ ਭੋਗਦਾ। ਕਿ ਕਿਉਂ ਭਲਾ? ਕਿਉਂਕਿ ਗੁਰੂ ਅਤਿ ਪਿਆਰਾ ਨਹੀਂ ਬਣਿਆ, ਸੰਸਾਰ ਅਤਿ ਪਿਆਰਾ ਬਣ ਗਿਆ। ਗੁਰੂ ਦੇ ਪ੍ਰੇਮ ਸਨੇਹ ਤੋਂ ਬਿਨਾਂ
ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੇ ਸਤਿਗੁਰ ਪਾਏ।
ਪਾਏ ਦਾ ਅਰਥ ਆ ਅਨੁਸਾਰੀ। ਸੇਵਕ ਉਹ ਨਹੀਂ ਜਿਹਦੇ ਮੋਢੇ 'ਤੇ ਬਿੱਲਾ ਲੱਗਿਆ ਅਤੇ ਮੇਰਾ ਆਡੈਂਟੀ ਕਾਰਡ ਬਣਿਆ। ਜਿਹੜਾ ਚੱਲ ਹੈ ਸਤਿਗੁਰ ਭਾਏ, ਜਿਹੜਾ ਗੁਰੂ ਦੇ ਹੁਕਮ ਦੀ ਕਾਰ ਕਮਾਉਂਦਾ ਉਹ ਸੇਵਕ ਹੈ।
ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ।
ਫਿਰ ਉਹ ਸੇਵਕ ਸੱਚੇ ਦੀ ਸਿਫਤ ਸਲਾਹ ਨੂੰ ਹਿਰਦੇ ਵਿੱਚ ਵਸਾਉਂਦਾ ਹੈ।
ਸੱਚੀ ਬਾਣੀ ਗੁਰਮੁਖ ਆਖੈ ਹਉ ਮੈਂ ਵਿੱਚ ਹੋ ਜਾਏ।
ਗੁਰਮੁਖ ਕੱਚੀਆਂ ਗੱਲਾਂ ਨਹੀਂ ਕਰਦਾ। ਫਿਰ ਗੁਰਮੁਖ ਕੀ ਪੱਲੇ ਬੰਨਦਾ? ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਸੱਚੀ ਬਾਣੀ ਗੁਰਮੁਖ ਆਖੈ, ਸਿਫਤ ਸਲਾਹ ਦੀ ਸੱਚੀ ਬਾਣੀ ਬੋਲਦਾ, ਅਤੇ ਜਿਉਂ ਜਿਉਂ ਬੋਲਦਾ ਕਮਾਉਂਦਾ ਤਿਉਂ ਤਿਉਂ ਹਉਮੈ ਮਰਦੀ ਹੈ।
ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ।
ਉਹ ਆਪ ਸਾਹਿਬ ਰਹਿਮਤਾਂ ਕਰਨ ਵਾਲਾ ਜਦੋਂ ਮਿਹਰਬਾਨ ਹੁੰਦਾ ਤੇ ਸੱਚੇ ਸ਼ਬਦ ਨਾਲ ਸੁਰਤ ਜੁੜਦੀ ਹੈ।
ਗੁਰਮੁਖ ਕਾਲੇ ਗੁਰਮੁਖ ਖਟੇ ਗੁਰਮੁਖ ਨਾਮ ਜਪਾਏ।
ਗੁਰੂ ਦੇ ਸਨਮੁਖ ਹੋਣ ਵਾਲਾ ਖੱਟੀ ਖੱਟਦਾ, ਕਮਾਈ ਕਰਦਾ ਤੇ ਆਪ ਜਪੋ ਅਵਰੈ ਨਾਮ ਜਪਾਵੋ ਦਾ ਪਾਂਧੀ ਬਣਦਾ ਹੈ।
ਸਦਾ ਅਲਿਪਤ ਸਾਚੈ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ।
ਉਹ ਚਿੱਕੜ ਵਿੱਚ ਰਹਿੰਦਾ ਹੋਇਆ ਵੀ ਕਮਲ ਦੇ ਫੁੱਲ ਵਾਂਗ ਨਿਰਲੇਪ ਹੈ, ਕਿਉਂਕਿ ਗੁਰੂ ਦਾ ਪ੍ਰੇਮ ਸੁਭਾਏ ਦਾ ਅਰਥ ਹੈ ਪ੍ਰੇਮ। ਗੁਰੂ ਦਾ ਪ੍ਰੇਮ ਉਹਦੇ ਹਿਰਦੇ ਵਿੱਚ ਵੱਸਦਾ ਹੈ।
ਮਨ ਮੁਖ ਸਾਦੇਹੀ ਕੂੜੋ ਬੋਲੇ ਵੇਖ ਬੀਜੇ ਵੇਖ ਖਾਏ।
ਆਹ ਹੈ ਕੰਪੈਰੀਜ਼ਨ, ਅਸੀਂ ਕਿਹੜੇ ਪਾਸੇ ਖੜਨਾ ਹੁਣ ਨਿਰਣਾ ਕਰੋ। ਮਨ ਮੁਖ ਕੂੜ ਵਿੱਚ ਗਲਤਾਨ ਹੈ ਤੇ ਆਤਮਕ ਮੌਤ ਸਹੇੜਨ ਵਾਲਾ ਜ਼ਹਿਰ ਵਿਹਾਜਦਾ ਹੈ।
ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਨ ਛਡਾਏ।
ਜਿਉਂਦੇ ਜੀ ਤ੍ਰਿਸ਼ਨਾ ਦੀ ਅੱਗ ਤੇ ਮਰਿਆ ਜਮ ਕਾਲ ਦੀਆਂ ਫਾਹੀਆਂ, ਤੇ ਗੁਰੂ ਤੋਂ ਬਿਨਾਂ ਕੌਣ ਛਡਾਵੇ।
ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖ ਆਪ ਬੁਝਾਏ।
ਸੱਚਾ ਤੀਰਥ ਹੈ ਸੱਤ ਦਾ ਸਰੋਵਰ, ਜਿਹੜੇ ਗੁਰੂ ਦੇ ਸਨਮੁਖ ਨੇ ਉਹਨਾਂ ਨੂੰ ਸਤਿਗੁਰੂ ਸੋਝੀ ਦਿੰਦਾ।
ਅੱਠ ਸੱਠ ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੈ ਮਲ ਜਾਏ।
ਗੁਰੂ ਦੇ ਸ਼ਬਦ ਦੇ ਅੰਦਰ ਹੀ 68 ਤੀਰਥ ਨੇ। ਜਿਹੜਾ ਚੁੱਭੀ ਲਾਉਂਦਾ, ਜਿਹੜਾ ਲੀਨ ਹੁੰਦਾ, ਉਹੀ ਆਪਣੀ ਮਲ ਉਤਾਰਦਾ ਹੈ।
ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲੱਗੈ ਨਾ ਲਾਏ।
ਸਦੀਵੀ ਅਟਲ ਰਹਿਣ ਵਾਲਾ ਮੇਰਾ ਵਾਹਿਗੁਰੂ, ਉਹਦਾ ਸਵਰੂਪ ਸ਼ਬਦ ਪਵਿੱਤਰ ਹੈ, ਉਹ ਆਪ ਪਵਿੱਤਰ ਤੇ ਦੂਸਰਿਆਂ ਨੂੰ ਵੀ ਪਵਿੱਤਰ ਕਰਦਾ ਹੈ।
ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ।
ਸਦੀਵ ਅਟਲ ਰਹਿਣ ਵਾਲੇ ਵਾਹਿਗੁਰੂ ਦੀ ਸਿਫਤ ਸਲਾਹ ਪੂਰੇ ਸਤਿਗੁਰੂ ਜੀ ਦੇ ਚਰਨਾਂ ਚੋਂ ਮਿਲਦੀ ਹੈ।
ਤਨ ਮਨ ਸੱਚ ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ।
ਤਨ ਮਨ ਸਾਰਾ ਕੁਝ ਗੁਰੂ ਨੂੰ ਸਮਰਪਿਤ ਕੀਤਾ ਤੇ ਫਿਰ ਦੁਰਮਤ ਅੰਦਰੋਂ ਖਤਮ ਹੋ ਗਈ, ਨਾਸ਼ ਹੋ ਗਿਆ।
ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚ ਹੋ ਜਾਏ।
ਮੈਲ ਤੇ ਹਉਮੈ ਦੀ ਹੈ, ਤੇ ਜਦੋਂ ਰੱਬੀ ਹੁਕਮ ਦੇ ਅਧੀਨ ਆਉਂਦਾ ਫਿਰ ਪਾਕ ਹੁੰਦਾ, ਹਿਰਦੇ ਚੋਂ ਹਉਮੈ ਮਰਦੀ ਹੈ।
ਗੁਰ ਕੀ ਸਾਖੀ ਸਹਿਜੇ ਚਾਖੀ ਕ੍ਰਿਸ਼ਨਾ ਅਗਨ ਬੁਝਾਏ।
ਗੁਰੂ ਕੀ ਸਿੱਖਿਆ ਨੇ ਹਿਰਦੇ ਅੰਦਰ ਸਹਿਜ ਲਿਆਂਦਾ ਤੇ ਤ੍ਰਿਸ਼ਨਾ ਦੀ ਅੱਗ ਬੁਝ ਗਈ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਏ।
ਸ਼ਬਦ ਵਿੱਚ ਰੰਗਿਆ ਹੋਇਆ ਹੀ ਸਹਿਜ ਵਿੱਚ ਅਡੋਲਤਾ ਚ ਟਿਕਦਾ ਹੈ।
ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਭਾਈ ਪਿਆਰੇ,
ਜਿਹਦੇ ਰਿਹਦੇ ਅੰਦਰ ਗੁਰੂ ਦਾ ਪਿਆਰ ਹੈ ਉਹਨੂੰ ਹੀ ਨਾਮ ਸੱਤ ਚੰਗਾ ਲੱਗਦਾ ਹੈ।
ਸੱਚੀ ਵਡਿਆਈ ਗੁਰ ਤੇ ਪਾਈ, ਸੱਚੈ ਨਾਏ ਪਿਆਰੇ।
ਇਹ ਵਡਿਆਈਆਂ ਨਾਮ ਦੇ ਦੁਆਰਾ ਗੁਰੂ ਦੀ ਬਖਸ਼ਿਸ਼ ਨਾਲ ਮਿਲਦੀਆਂ ਨੇ।
ਏਕੋ ਸੱਚਾ ਸਭ ਮਹਿ ਵਰਤੈ, ਵਿਰਲਾ ਕੋ ਵਿਚਾਰੇ।
ਸਾਰੀ ਸ੍ਰਿਸ਼ਟੀ ਦੇ ਅੰਦਰ ਇੱਕੋ ਹੀ ਵਾਹਿਗੁਰੂ ਵਰਤ ਰਿਹਾ, ਪਰ ਸੋਝੀ ਵਿਰਲੇ ਨੂੰ ਆਈ ਹੈ।
ਆਪੇ ਮੇਲ ਲਏ ਤਾਂ ਬਖਸ਼ੇ, ਸੱਚੀ ਭਗਤ ਸਵਾਰੇ।
ਜਿਨ੍ਹਾਂ ਨੂੰ ਆਪ ਬਖਸ਼ਿਸ਼ ਕਰਕੇ ਮਿਲਦਾ ਉਹੀ ਗੁਰਮੁਖੋ ਬਖਸ਼ੇ ਜਾਂਦੇ ਆ ਤੇ ਸੱਚੀ ਪ੍ਰੀਤ ਭਗਤੀ ਨਾਲ ਸਵਾਰੇ ਜਾਂਦੇ ਨੇ।
ਸਭੋ ਸੱਚ 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 ਵਰਤੈ, ਗੁਰਮੁਖ ਕੋਈ ਜਾਣੈ।
ਆਖਰੀ ਪਦੇ ਚ ਬਖਸ਼ਿਸ਼ ਕੀਤੀ, ਸਾਰੇ ਪਾਸੇ ਸਦੀਵ ਅਟਲ ਵਾਹਿਗੁਰੂ ਜੀ ਦਾ ਹੀ ਵਰਤਾਰਾ ਵਰਤ ਰਿਹਾ, ਪਰ ਗੁਰੂ ਦੇ ਸਨਮੁਖ ਹੋਣ ਤੋਂ ਬਿਨਾਂ ਦਿਸਦਾ ਨਹੀਂ।
ਜੰਮਨ ਮਰਨਾ ਹੁਕਮ ਵਰਤੈ, ਗੁਰਮੁਖ ਆਪ ਪਛਾਣੈ।
ਵਾਹਿਗੁਰੂ ਜੀ ਦਾ ਵਿਧਾਨ, ਜਨਮ ਮੌਤ ਸਭ ਕੁਝ ਉਹਦੀ ਹੁਕਮ ਵਿੱਚ ਰਜ਼ਾ ਚ ਵਰਤ ਰਿਹਾ, ਪਰ ਸਮਝ ਗੁਰਮੁਖ ਨੂੰ ਆਉਂਦੀ ਹੈ।
ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛਾ ਸੋ ਫਲ ਪਾਏ।
ਗੁਰੂ ਨੂੰ ਕੌਣ ਚੰਗੇ ਲੱਗਦੇ ਤੇ ਗੁਰਮੁਖ ਬਣਦੇ ਆ? ਜਿਹੜੇ ਨਾਮ ਦੀ ਕਮਾਈ ਕਰਦੇ ਉਹ ਗੁਰੂ ਨੂੰ ਭਾ ਜਾਂਦੇ ਤੇ ਉਹਨਾਂ ਨੂੰ ਸੱਚੇ ਪਾਤਸ਼ਾਹ ਹਜ਼ੂਰ ਰੱਬੀ ਬਖਸ਼ਿਸ਼ਾਂ ਨਾਲ ਨਿਵਾਜਦੇ।
ਨਾਨਕ ਤਿਸ ਦਾ ਸਭ ਕਿਛ ਹੋਵੇ, ਜੇ ਵਿੱਚੋਂ ਆਪ ਗਵਾਏ।
ਕੰਧ ਹਉਮੈ ਦੀ ਹੈ, ਜਦੋਂ ਇਹ ਢਹਿ ਜੇ ਤੇ ਸਾਰਾ ਕੁਝ ਸਵਰ ਜਾਂਦਾ। ਸੋ ਮਹਾਰਾਜ ਸਾਰਿਆਂ ਤੇ ਬਖਸ਼ਿਸ਼ ਕਰਨ, ਹਉਮੈ ਗਵਾ ਕੇ ਸਾਨੂੰ ਗੁਰਮੁਖ ਬਣਨ ਦੀ ਜਾਚ ਆਵੇ। ਭੁੱਲਾਂ ਬਖਸ਼ ਦੇ ਅਸੀਸ ਦਿਓ, ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਾਮ ਧਿਆਏ ਤਾਂ ਸਤਿਗੁਰ ਪਾਏ, ਜੋ ਇੱਛਾ ਸੋ ਫਲ ਪਾਏ। ਨਾਨਕ ਤਿਸ ਦਾ ਸਭ ਕਿਛ ਹੋਵੇ, ਜੇ ਵਿੱਚੋਂ ਆਪ ਗਵਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।